ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤਗੁਰ ਦਾ ਦਰਸ਼ਨ ਪਾਏ ਜੀਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰਬਾਣੀ ਕਹੈ ਸਿਵਤ ਜਨ ਮਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾਂ ਮਹਲਾ ਪੰਜਵਾਂ ਸਲੋਕ ਹਰ ਹਰ ਨਾਮ ਜਪਦਿਆ ਕਛ ਨਾ ਕਹੈ ਜਗਤਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਸ਼ੰਤ ਮਿਲੋ ਸੰਤਨ ਸੰਗ ਮੋਹਿ ਉਧਾਰ ਮਿਨਾ ਹਰ ਨਾਮ ਮੰਗੋ ਚਰਨ ਲਾਗੋ ਮਾਨ ਦਇਆ ਕੋ ਤੁਮ ਦਇਆ ਕਦੋਂ ਨਾ ਤਾਓ ਸ਼ਰਨ ਪਾਓ ਕਰਣਾ ਮੈਂ ਪ੍ਰਭ ਕਰ ਮਯਾ ਸਮਰੱਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨਾ ਇਹੋ ਕਰ ਜੋੜ ਨਾਨਕ ਦਾਨ ਮਾਵੈ ਜਨਮ ਮਰਨ ਨਿਵਾਰ ਲਿਹਾ ਸਮਰੱਥ ਅਗਾਥ ਅਪਾਰ ਨਿਰਮਲ ਸੁਣੋ ਸੁਆਮੀ ਬਿਨਾ ਇਹੋ ਕਰ ਜੋੜ ਨਾਨਕ ਦਾਨ ਮਾਵੈ ਜਨਮ ਮਰਨ ਨਿਵਾਰ ਲਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ सभंगुर प्रसाद जाप वाद सच जुगाद सच है भी सच नानक भूसी भी सच जिमी जमान की बिख समस्त एक जोत है ना घाट है ना बाट है ना घाट बाट होत है गुरु नानक दे आदल दसवें गुर पर्यंत बारंबार मम वंदना साहिब श्री गुरु ग्रंथ वाणी गुरु गुरु है वाणी विच वाणी अमृत सारे गुरबाणी कह सेवक जन मान पर तक गुरु निस्तारे खालसा काल पुरख की फौज प्रगटो खालसा परमात्म की मौज जब लग खालसा रहे न्यारा तब लग तेज दियो मैं सारा जावे गह विपरन की रीता मैं ना करूं इनकी प्रतीता कहां बुद्ध प्रभु तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी सो कहो डल गुर सेविया अहनस सहज सुभाय दर्शन परसिया गुरु का जन्म मरण दुख जाय दर्शन परसिया गुरु का जन्म मरण दुख जाय जुग जुग टल चबर शतर तखद मालक गुरता गद्दी उपर सुभायमान दस पातशाहियां दी आत्मक जोत जागत जोत सर्व मनुखता दे सांझे रहबर सर्व मानवता दे मार्ग दर्शक वाणी गुरु शब्द गुरु धन धन गुरु ग्रंथ साहिब महाराज जी दी हाजर हजूरी विच सतगुरां दे पावन स्थान धन गुरु हरकृष्ण महाराज बाला प्रीतम जी दे चरण पाके पवित्र कीती हुई धरती गुरुद्वारा बंगला साहब दरबार विच जुड़ बैठी गुरु की साजी नवाजी हुई गुरु खालसा साध संगत जी और चढ़दी कला टाइम टीवी दे राही संसार भर विच इस दरबार कथा कीर्तन दे नाल जुड़ी हुई गुरु की साजी नवाजी हुई गुरु खालसा साध संगत जीओ आओ सर्व विचारां दी सांझ तो पहला सतगुरां दी बख्शिश कीती हुई पावन पवित्र गुरफतेह दी सांझ करिए कोई भी रसना वांझी ना रहे सारे माई भाई बड़े प्यार अदब सत्कार दे नाल मिल के गज के आखो जी वाहिगुरु जी का खालसा वाहिगुरु जी की फतेह सतगुर दी अपार बख्शिश रहमत होई है अमृत वेले तो सतगुर दे दरबार विच गुरबाणी दे नितनेम गुरबाणी दा कीर्तन सर्वत संगतां सरवण करके लाहे प्राप्त कर रही ने रोजाना दी तरह सतगुर सच्चे पातशाह रहमत कर रहे हैं साहिब श्री गुरु ग्रंथ साहिब महाराज जी दी पवित्र बाणी दी जो लड़ीवार कथा विचार चल रही है उन्हों सरवण करन दा सुभाग समा सानू प्राप्त हो रहा है सतगुर सच्चे पातशाह महाराज रहमत करन बख्शिश करन समूह संगतां दी हाजरी सतगुर दे दर ते प्रवान होवे गुरबाणी दा भाव ਗੁਰਬਾਣੀ ਦਾ ਸਿਧਾਂਤ ਸੂ ਸੰਗਤਾਂ ਦੇ ਹਿਰਦੇ ਵਿੱਚ ਵਸੇ, ਗੁਰੂ ਚਰਨਾਂ ਚ ਅਰਦਾਸ ਹੈ। ਜਿਹੜੀਆਂ ਸੰਗਤਾਂ ਗੁਰਦਰਬਾਰ ਵਿੱਚ ਬੈਠੀਆਂ ਨੇ ਉਹ ਤੇ ਲਾਹਾ ਸਨਮੁਖ ਲੈ ਰਹੀਆਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਬੈਠ ਕੇ, ਪਰ ਜਿਹੜੀਆਂ ਸੰਗਤਾਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਖਾਸ ਕਰ ਪੰਜਾਬ ਦੀ ਧਰਤੀ ਵਿੱਚ ਬੈਠੀਆਂ ਇਸ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਲਾਹਾ ਲੈ ਰਹੀਆਂ ਨੇ, ਦਾਸ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਬੇਨਤੀ ਕਰਨੀ ਚਾਹੇਗਾ ਕਿ ਉਹ ਇਸ ਕਥਾ ਨੂੰ ਸਰਵਣ ਕਰਨ ਵਾਸਤੇ ਬਿਜਲੀ ਦਾ ਪ੍ਰਬੰਧ ਚਾਹੇ ਉਹ ਇਨਵਰਟਰ ਦੇ ਰਾਹੀਂ ਚਾਹੇ ਜਨਰੇਟਰ ਦੇ ਰਾਹੀਂ ਆਪਣੇ ਤੌਰ ਤੇ ਪਹਿਲਾਂ ਹੀ ਕਰ ਲੈਣ, ਕਿਉਂਕਿ ਕੱਲ ਦੀ ਕਥਾ ਦੇ ਦੌਰਾਨ ਵੀ ਪੰਜਾਬ ਦੇ ਅੰਦਰ ਜੋ ਦਿਹਾਤੀ ਏਰੀਆ ਉਸ ਦੇ ਵਿੱਚ ਇਸ ਕਥਾ ਨੂੰ ਨਾ ਜਾਣ ਦੇਣ ਵਾਸਤੇ ਬਿਜਲੀ ਨੂੰ ਬੰਦ ਕਰ ਦਿੱਤਾ ਗਿਆ। ਦੂਜੀਆਂ ਸਟੇਟਾਂ ਦੇ ਅੰਦਰ ਸੰਗਤਾਂ ਨੇ ਇਸ ਗੁਰਬਾਣੀ ਦੀ ਕਥਾ ਨੂੰ ਸਰਵਣ ਕੀਤਾ, ਜਾਂ ਜਿਨ੍ਹਾਂ ਨੇ ਆਪ ਬਿਜਲੀ ਦੇ ਸਾਧਨ ਪੈਦਾ ਕਰ ਲਏ ਇਨਵਰਟਰ ਦੇ ਰਾਹੀਂ ਜਨਰੇਟਰਾਂ ਦੇ ਰਾਹੀਂ, ਉਨ੍ਹਾਂ ਨੇ ਇਸ ਕਥਾ ਨੂੰ ਸਰਵਣ ਕੀਤਾ। ਪਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਪੰਜਾਬ ਵਿੱਚ ਬਿਜਲੀ ਬੰਦ ਹੋਣ ਦੇ ਕਾਰਨ ਇਸ ਕੱਲ ਦੀ ਕਥਾ ਵਿਚਾਰ ਤੋਂ ਵਾਂਝੀਆਂ ਰਹਿ ਗਈਆਂ। ਸੁਦਾਸ ਉਨ੍ਹਾਂ ਦੇ ਚਰਨਾਂ 'ਚ ਬੇਨਤੀ ਕਰੇਗਾ ਕਿ ਅੱਜ ਪਹਿਲਾਂ ਹੀ ਕੋਈ ਐਸਾ ਪ੍ਰਬੰਧ ਕਰ ਲਿਆ ਜਾਵੇ ਜੇਕਰ ਉਹ ਇਸ ਕਥਾ ਵਿਚਾਰ ਨਾਲ ਜੁੜਨਾ ਚਾਹੁੰਦੇ ਹਨ। ਦਾਸ ਬੇਨਤੀ ਕਰੇਗਾ, ਗੁਰੂ ਪਿਆਰਿਓ, ਜਿਨ੍ਹਾਂ ਘਰਾਂ ਦੇ ਅੰਦਰ ਰੋਜ਼ਾਨਾ ਸਫਾਈ ਨਹੀਂ ਹੁੰਦੀ ਉਨ੍ਹਾਂ ਘਰਾਂ ਦੇ ਅੰਦਰ ਕੂੜਾ ਕਰਕਟ ਜਮ੍ਹਾਂ ਹੋ ਜਾਂਦਾ, ਗੰਦਗੀ ਦੇ ਢੇਰ ਲੱਗ ਜਾਂਦੇ ਆ। ਇਸ ਕਾਰਨ ਅਸੀਂ ਦੇਖਦੇ ਹਾਂ ਕਿ ਸੁਬਾਹ ਹੀ ਸਵੇਰ ਵੇਲੇ ਹਰ ਇੱਕ ਮਨੁੱਖ ਆਪਣੇ ਘਰ ਦੀ ਸਫਾਈ ਕਰਦਾ। ਰੋਜ਼ਾਨਾ ਘਰਾਂ ਦੀ ਸਫਾਈ ਹੁੰਦੀ ਹੈ ਜਿਸ ਕਾਰਨ ਘਰ ਸਾਫ ਸੁਥਰੇ ਰਹਿੰਦੇ ਆ, ਬਿਮਾਰੀਆਂ ਤੋਂ ਬਚਿਆ ਜਾਂਦਾ, ਗੰਦਗੀ ਦੇ ਢੇਰਾਂ ਤੋਂ ਕੂੜੇ ਕਰਕਟ ਤੋਂ ਬਚਿਆ ਜਾਂਦਾ। ਜਿਨ੍ਹਾਂ ਨਗਰਾਂ ਪਿੰਡਾਂ ਤੇ ਸ਼ਹਿਰਾਂ ਦੇ ਅੰਦਰ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੁੰਦਾ, ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਸਫਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਨਗਰਾਂ ਪਿੰਡਾਂ ਤੇ ਸ਼ਹਿਰਾਂ ਦੇ ਅੰਦਰ ਕੂੜੇ ਕਰਕਟ ਗੰਦਗੀ ਦੇ ਢੇਰ ਲੱਗ ਜਾਂਦੇ ਆ। ਜਿਨ੍ਹਾਂ ਇਲਾਕਿਆਂ ਦੇ ਅੰਦਰ, ਇਸ ਤੋਂ ਅਗਾਂਹ ਚਲੇ ਜਾਈਏ, ਜਿਨ੍ਹਾਂ ਇਲਾਕਿਆਂ ਦੇ ਅੰਦਰ ਸਾਫ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਨ੍ਹਾਂ ਇਲਾਕਿਆਂ ਦੇ ਅੰਦਰ ਕੂੜੇ ਕਰਕਟ ਤੇ ਗੰਦਗੀ ਦੇ ਢੇਰ ਲੱਗ ਜਾਂਦੇ ਆ, ਜਿਸ ਦੇ ਨਾਲ ਬਿਮਾਰੀਆਂ ਫੈਲਦੀਆਂ, ਮਹਾਮਾਰੀ ਫੈਲਦੀ ਔਰ ਮਨੁੱਖਤਾ ਦਾ ਜੀ ਜਾਣ ਦਾ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜਿਨ੍ਹਾਂ ਦਾ ਘਰਾਂ ਦੇ ਅੰਦਰ ਜਾਂ ਜਿਨ੍ਹਾਂ ਨਗਰਾਂ ਪਿੰਡਾਂ ਸ਼ਹਿਰਾਂ ਦੇ ਅੰਦਰ, ਜਿਨ੍ਹਾਂ ਇਲਾਕਿਆਂ ਦੇ ਅੰਦਰ ਔਰ ਖਾਸ ਕਰ ਜਿਨ੍ਹਾਂ ਧਰਮਾਂ ਦੇ ਅੰਦਰ ਮਨ ਮਤ ਨੂੰ ਹੁੰਝਣ ਵਾਸਤੇ ਗੁਰਮਤ ਦਾ ਝਾੜੂ ਨਹੀਂ ਲੱਗਦਾ, ਉਨ੍ਹਾਂ ਧਰਮਾਂ ਦੇ ਅੰਦਰ, ਉਨ੍ਹਾਂ ਘਰਾਂ ਦੇ ਅੰਦਰ, ਉਨ੍ਹਾਂ ਇਲਾਕਿਆਂ ਦੇ ਅੰਦਰ ਮਨਮਤ ਦੀ ਗੰਦਗੀ ਦੇ ਢੇਰ ਲੱਗ ਜਾਂਦੇ ਆ, ਮਨਮਤ ਦੇ ਕੂੜੇ ਦੇ ਅੰਬਾਰ ਜਮ੍ਹਾਂ ਹੋ ਜਾਂਦੇ ਆ। ਜਿਹੜਾ ਮਨੁੱਖ ਆਪਣੇ ਅੰਦਰ ਸਰੀਰ ਰੂਪੀ ਵੀ ਇੱਕ ਘਰ ਹੈ, ਗੁਰਮਤ ਦਾ, ਗੁਰਬਾਣੀ ਦਾ, ਗੁਰੂ ਦੇ ਸਿਧਾਂਤ ਦਾ ਝਾੜੂ ਨਹੀਂ ਦਿੰਦਾ, ਉਹਦੇ ਅੰਦਰ ਵੀ ਮਨਮਤ ਦੇ ਕੂੜੇ ਕਰਕਟ ਦੇ ਢੇਰ ਲੱਗ ਜਾਂਦੇ ਆ, ਕਾਮ ਕ੍ਰੋਧ ਲੋ ਮੋਹ ਹੰਕਾਰ ਵਿਸ਼ੇ ਵਿਕਾਰਾਂ ਦੇ ਉਹਦੇ ਅੰਦਰ ਇਹ ਜਿਹੜੀਆਂ ਬੁਰਾਈਆਂ ਨੇ ਜਮ੍ਹਾਂ ਹੋ ਜਾਂਦੀਆਂ ਨੇ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਣੀ ਚ ਆਖਿਆ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਚਨ ਹੈ ਕਿ ਆਪਣੇ ਦਿਲ ਨੂੰ ਖੋਜਣਾ ਕਰ, ਔਰ ਇਸ ਆਪਣੇ ਸਰੀਰ ਦੇ ਅੰਦਰ, ਹਿਰਦੇ ਦੇ ਅੰਦਰ, ਮਨ ਦੇ ਅੰਦਰ ਵਿਚਾਰ ਦਾ ਝਾੜੂ, ਗੁਰਬਾਣੀ ਦਾ, ਗੁਰੂ ਦੇ ਸਿਧਾਂਤ ਦਾ, ਗੁਰਮਤ ਦਾ ਝਾੜੂ ਲਗਾਉਣਾ ਕਰ, ਤਾਂ ਕਰਕੇ ਤੇਰਾ ਜੀਵਨ ਸਾਫ ਸੁਥਰਾ ਰਹੇ, ਮਨਮਤ ਤੋਂ ਰਹਿਤ ਹੋ ਜਾਵੇ ਤੇ ਗੁਰੂ ਦੇ ਸਿਧਾਂਤਾਂ ਗੁਰਮਤ ਦੇ ਨਾਲ ਸ਼ਿੰਗਾਰਿਆ ਜਾਵੇ, ਗੁਰਮਤ ਦੇ ਸਿਧਾਂਤਾਂ ਦੇ ਨਾਲ ਤੇਰਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਵੇ। ਤੇ ਖਿਆਲ ਕਰਨਾ ਗੁਰਮੁਖ ਪਿਆਰਿਓ, ਜਿਨ੍ਹਾਂ ਘਰਾਂ ਦੇ ਅੰਦਰ ਜਾਂ ਇਲਾਕਿਆਂ ਪਿੰਡਾਂ ਚ ਦੋ ਚਾਰ ਦਿਨ ਸਫਾਈ ਦਾ ਪ੍ਰਬੰਧ ਨਹੀਂ ਹੁੰਦਾ, ਉਹਨਾਂ ਘਰਾਂ ਦੇ ਅੰਦਰ ਥੋੜੀ ਬਹੁਤੀ ਗੰਦਗੀ ਕੂੜੇ ਕਰਕਟ ਦਾ ਢੇਰ ਲੱਗਦਾ, ਜਿਹੜੇ ਘਰ ਹਮੇਸ਼ਾ ਲਈ ਬੰਦ ਕਰ ਦਿੱਤੇ ਜਾਂਦੇ ਆ ਜਾਂ ਮਹੀਨਿਆਂ ਬੱਧੀ ਜਾਂ ਸਾਲਾਂ ਬੱਧੀ ਬੰਦ ਰਹਿੰਦੇ ਆ, ਉਹਨਾਂ ਘਰਾਂ ਦੇ ਅੰਦਰ ਕੇਵਲ ਕੂੜਾ ਕਰਕਟ ਹੀ ਨਹੀਂ, ਗੰਦਗੀ ਨਹੀਂ, ਉਹਨਾਂ ਘਰਾਂ ਦੇ ਅੰਦਰ ਕੀੜਿਆਂ ਜਨੌਰਾਂ ਦਾ ਵਾਸਾ ਹੋ ਜਾਂਦਾ। ਜਿਹੜੇ ਘਰਾਂ ਦੇ ਦਰਵਾਜ਼ੇ ਬੰਦ ਹੈ, ਰੋਜ਼ਾਨਾ ਸਫਾਈ ਦਾ ਪ੍ਰਬੰਧ ਨਹੀਂ, ਮਹੀਨਿਆਂ ਬੱਧੀ ਜਾਂ ਸਾਲਾਂ ਬੱਧੀ ਬੰਦ ਰਹਿੰਦੇ ਆ, ਉਹਨਾਂ ਘਰਾਂ ਦੇ ਵਿੱਚ ਗੁਰਮੁਖ ਪਿਆਰਿਓ ਕੀੜੇ ਵਗੈਰਾ ਜਨੌਰ ਸੱਪ ਸੜੁੱਪੇ ਆਦਿ ਉੱਥੇ ਜਾਲੇ ਵਗੈਰਾ ਲੱਗ ਜਾਂਦੇ, ਮੱਕੜੀਆਂ ਜਾਲ ਬੁਣ ਲੈਂਦੀਆਂ ਨੇ, ਉਹਨਾਂ ਘਰਾਂ ਦਾ ਇੰਨਾ ਬੁਰਾ ਹਾਲ ਹੋ ਜਾਂਦਾ ਕਿ ਜੇ ਦੁਬਾਰਾ ਕਿਤੇ ਖੋਲ ਕੇ ਸਫਾਈ ਕਰਨੀ ਹੋਵੇ ਤੇ ਬੜੀ ਮਸ਼ਕਤ ਕਰਨੀ ਪੈਂਦੀ ਹੈ, ਪਰ ਜੇਕਰ ਪਹਿਲਾਂ ਹੀ ਸਫਾਈ ਦਾ ਪ੍ਰਬੰਧ ਰੱਖਿਆ ਜਾਵੇ, ਜੇਕਰ ਪਹਿਲਾਂ ਹੀ ਸਫਾਈ ਦਾ ਧਿਆਨ ਰੱਖਿਆ ਜਾਵੇ ਤੇ ਉੱਥੇ ਜਾਲੇ ਆਦਿਕ ਵਗੈਰਾ ਮੱਕੜੀਆਂ ਜਾਲੇ ਨਹੀਂ ਬੁਣ ਸਕਦੀਆਂ, ਕੀੜੇ ਤੇ ਜਨੌਰਾਂ ਦਾ ਵਾਸਾ ਨਹੀਂ ਹੋ ਸਕਦਾ। ਜਦੋਂ ਹੀ ਜਨੌਰ ਪ੍ਰਵੇਸ਼ ਕਰਨਗੇ, ਕੀੜੇ ਪ੍ਰਵੇਸ਼ ਕਰਨਗੇ, ਨਾਲੋ ਨਾਲ ਸਫਾਈ ਦਾ ਪ੍ਰਬੰਧ ਹੋ ਜਾਵੇ ਤੇ ਉਸ ਘਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕਦਾ। ਸਾਡੇ ਸਿੱਖ ਧਰਮ ਦਾ ਅੱਜ ਜੋ ਗੁਰਮੁਖ ਪਿਆਰੇ ਹੋ, ਜਿਨ੍ਹਾਂ ਹਾਲਾਤਾਂ ਦੇ ਵਿੱਚ ਵੀ ਅਸੀਂ ਗੁਜ਼ਰ ਰਹੇ ਹਾਂ, ਸਾਡੇ ਸਿੱਖ ਧਰਮ ਦਾ ਅੱਜ ਹਾਲ ਇਹ ਹੋਇਆ ਕਿ ਅਸੀਂ ਗੁਰਬਾਣੀ ਦੇ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਘੱਟ ਕੀਤਾ। ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਸੀ ਉਹਨਾਂ ਨੇ ਇਸ ਪਾਸੇ ਖਿਆਲ ਨਹੀਂ ਕੀਤਾ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਸਾਰਾ ਕੁਝ ਸਿਆਸਤ ਦੀ ਭੱਠੀ ਵਿੱਚ ਝੋਕ ਦਿੱਤਾ, ਪਰ ਉਹਨਾਂ ਨੇ ਗੁਰਬਾਣੀ ਗੁਰੂ ਦੇ ਸਿਧਾਂਤਾਂ ਗੁਰਮਤ ਦੇ ਪ੍ਰਚਾਰ ਵੱਲ ਬਹੁਤਾ ਧਿਆਨ ਨਾ ਦੇਣ ਕਾਰਨ ਜਦੋਂ ਗੁਰਮਤ ਦਾ ਝਾੜੂ ਨਹੀਂ ਵੱਜਿਆ ਤਾਂ ਸਾਡੇ ਧਰਮ ਦੇ ਅੰਦਰ ਛੋਟੀ ਮੋਟੀ ਮਾੜੀ ਮੋਟੀ ਗੰਦਗੀ ਨਹੀਂ, ਦੇਹਧਾਰੀ ਗੁਰੂ ਡੰਮ ਔਰ ਇਸੇ ਤਰ੍ਹਾਂ ਪਖੰਡੀ ਗੁਰੂ ਆਦਿਕ ਔਰ ਇਸੇ ਤਰ੍ਹਾਂ ਤਾਗੇ ਤਵੀਤ ਦੇਣ ਵਾਲੇ, ਪੁੱਛਾਂ ਦੇਣ ਵਾਲੇ, ਵਹਿਮਾਂ ਭਰਮਾਂ ਚ ਪਾਉਣ ਵਾਲੇ, ਡੋਲੀਆਂ ਖੜਾਉਣ ਵਾਲੇ, ਜਿਹੜੇ ਕੀੜੇ ਸੱਪ ਸੜੁੱਪੇ ਉਹਨਾਂ ਦਾ ਵਾਸਾ ਹੋ ਗਿਆ, ਸਾਡੇ ਧਰਮ ਦੇ ਵਿੱਚ ਉਹ ਪ੍ਰਵੇਸ਼ ਕਰ ਗਏ। ਅੱਜ ਕੂੜਾ ਕਰਕਟ ਗੰਦਗੀ ਇਸ ਕਦਰ ਵੱਧ ਚੁੱਕਿਆ ਕਿ ਅੱਜ ਉਹਨਾਂ ਦੀ ਸਫਾਈ ਕਰਨ ਲੱਗਿਆਂ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਗੁਰਮਤ ਦਾ ਝਾੜੂ ਲਾਉਣ ਵਾਸਤੇ ਸਾਨੂੰ ਬੜੀਆਂ ਮੁਸ਼ਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅਸੀਂ ਆਪਣੇ ਘਰ ਨੂੰ ਬੜਾ ਲੰਬਾ ਸਮਾਂ ਬੰਦ ਰੱਖਿਆ, ਸਫਾਈ ਦਾ ਪ੍ਰਬੰਧ ਨਹੀਂ ਕੀਤਾ, ਗੁਰਮਤ ਦਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ। ਪਿੰਡ ਪਿੰਡ ਨਗਰ ਨਗਰ ਦੇ ਅੰਦਰ ਜੋ ਗੁਰਬਾਣੀ ਦੇ ਸਿਧਾਂਤ ਦਾ ਗੁਰੂ ਦੇ ਸਿਧਾਂਤ ਦਾ ਪ੍ਰਚਾਰ ਹੋਣਾ ਸੀ ਉਹ ਪ੍ਰਚਾਰ ਵੱਲ ਧਿਆਨ ਨਹੀਂ ਦਿੱਤਾ ਗਿਆ, ਪ੍ਰਚਾਰ ਦੇ ਨਾਂ ਤੇ ਵੀ ਬਹੁਤਾ ਵਪਾਰ ਹੀ ਹੋਇਆ ਤੇ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਸੀ ਉਹਨਾਂ ਨੇ ਪ੍ਰਚਾਰ ਵੱਲ ਧਿਆਨ ਨਾ ਦੇ ਕਰਕੇ ਜੋ ਸਾਡੀ ਕੌਮ ਦੀ ਐਨਰਜੀ ਸੀ, ਜੋ ਸਾਡੀ ਕੌਮ ਦਾ ਪੈਸਾ ਸੀ, ਜੋ ਸਾਡੇ ਧਰਮ ਦਾ ਦਸਵੰਧ ਸੀ ਉਹਨੂੰ ਸਿਆਸਤ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ। ਸਭ ਤੋਂ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਸੀ, ਬਾਕੀ ਕਮੇਟੀਆਂ ਬਾਅਦ ਵਿੱਚ ਹੌਂਦ ਵਿੱਚ ਆਈਆਂ। ਬਾਕੀ ਸੰਸਥਾਵਾਂ ਦੀ ਬਾਅਦ ਵਿੱਚ ਗੱਲ ਕਰਾਂਗੇ। ਜਿਹੜੀ ਜ਼ਿੰਮੇਵਾਰ ਸੰਸਥਾ ਸੀ ਸਭ ਤੋਂ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਅਸੀਂ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ, ਜਿਹਨੂੰ ਅਸੀਂ ਆਪਣੇ ਧਰਮ ਦੇ ਪ੍ਰਚਾਰ ਵਾਸਤੇ ਬਣਾਇਆ ਸੀ, ਉਹ ਇਸ ਵਿੱਚ ਬਹੁਤੀ ਸਫਲ ਨਹੀਂ ਹੋ ਸਕੀ। ਸਾਡੀ ਉਸ ਮਹਾਨ ਸੰਸਥਾ ਨੂੰ ਸਿਆਸਤ ਦੀ ਭੇਟ ਚੜ ਦਿੱਤਾ ਗਿਆ, ਜਿਸ ਕਾਰਨ ਕਰਕੇ ਅੱਜ ਸਾਡੇ ਧਰਮ ਦੇ ਅੰਦਰ ਦੇਹਧਾਰੀ ਗੁਰੂ ਡੰਮ ਔਰ ਇਸੇ ਤਰ੍ਹਾਂ ਤਾਗੇ ਤਵੀਤ ਵਹਿਮ ਭਰਮ ਪਖੰਡਾਂ ਦਿਨਾਵਾਰਾਂ ਦਾ ਜਿਹੜਾ ਹਿਸਾਬ ਕਿਤਾਬ ਹੈ, ਡੋਲੀਆਂ ਖੜਾਉਣੀਆਂ, ਭੂਤਾਂ ਪ੍ਰੇਤਾਂ ਦੇ ਚੱਕਰ, ਸਾਡੇ ਧਰਮ ਦੇ ਵਿੱਚ ਇਨ੍ਹਾਂ ਗੱਲਾਂ ਦਾ ਪ੍ਰਵੇਸ਼ ਕੀਤਾ ਗਿਆ ਕਿਉਂਕਿ ਅਸੀਂ ਸਮੇਂ ਸਿਰ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਗੁਰਦੁਆਰੇ ਸਾਡੇ ਜੋ ਸਿੱਖੀ ਪ੍ਰਚਾਰ ਦਾ ਕੇਂਦਰ, ਚਾਹੇ ਉਹ ਇਤਿਹਾਸਕ ਗੁਰਦੁਆਰੇ ਹੈ, ਚਾਹੇ ਪਿੰਡਾਂ ਦੇ ਵਿੱਚ ਗੁਰਦੁਆਰੇ ਹੈ, ਧੜਾਧੜ ਗੁਰਦੁਆਰੇ ਤਾਂ ਬਣੇ, ਗੁਰੂ ਅਸਥਾਨ ਹੋਣੇ ਚਾਹੀਦੇ ਲੋੜ ਅਨੁਸਾਰ ਜਿੱਥੇ ਗੁਰਮਤ ਦਾ ਪ੍ਰਚਾਰ ਹੋਵੇ। ਗੁਰਦੁਆਰਿਆਂ ਦੀਆਂ ਬਿਲਡਿੰਗਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਨੇ, ਪਰ ਬਿਲਡਿੰਗਾਂ ਦੇ ਅੰਦਰ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ ਵੀ ਹੋਣਾ ਚਾਹੀਦਾ। ਪਰ ਅੱਜ ਦੇਖਣ ਵਿੱਚ ਆਇਆ ਗੁਰਦੁਆਰੇ ਤਾਂ ਹਨ, ਇਮਾਰਤਾਂ ਤਾਂ ਸੋਹਣੀਆਂ ਨੇ, ਪਰ ਉੱਥੇ ਵਿਦਵਾਨ ਗ੍ਰੰਥੀ ਸਿੰਘਾਂ ਦਾ ਪ੍ਰਬੰਧ ਨਹੀਂ ਹੈ, ਵਿਦਵਾਨ ਕਥਾ ਵਾਚਕਾਂ ਦਾ ਪ੍ਰਬੰਧ ਨਹੀਂ ਹੈ, ਵਿਦਵਾਨ ਕੀਰਤਨੀਆਂ ਦਾ ਪ੍ਰਬੰਧ ਨਹੀਂ ਹੈ। ਇਮਾਰਤਾਂ ਤੇ ਤਾਂ ਕਰੋੜਾਂ ਰੁਪਈਆ ਲੱਗ ਗਿਆ, ਪਰ ਧਰਮ ਪ੍ਰਚਾਰ ਵਾਲੇ ਪਾਸਿਓਂ ਸਾਡੇ ਗੁਰਦੁਆਰੇ ਖਾਲੀ ਹੈ। ਇਹ ਬਹੁਤ ਵੱਡਾ ਸਾਡੀ ਕੌਮ ਦਾ ਦਖਾਂਤ ਹੈ। ਜਿਨ੍ਹਾਂ ਨੇ ਇਸ ਗੱਲ ਦਾ ਪ੍ਰਬੰਧ ਕਰਨਾ ਸੀ, ਇਸ ਪਾਸੇ ਧਿਆਨ ਦੇਣਾ ਸੀ, ਉਹ ਇਸ ਕੰਮ ਦੇ ਵਿੱਚ ਪਛੜ ਗਏ। ਉਹਨਾਂ ਨੇ ਸਾਰਾ ਧਿਆਨ ਸਿਆਸਤ ਵਾਲੇ ਪਾਸੇ ਰੱਖ ਦਿੱਤਾ, ਧਰਮ ਪ੍ਰਚਾਰ ਵਾਲੇ ਪਾਸੇ ਨਹੀਂ ਰੱਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖ ਕੌਮ ਦੀ ਮਹਾਨ ਸੰਸਥਾ ਹੈ, ਪਰ ਚਲਾਉਣ ਵਾਲਿਆਂ ਨੇ ਅਵੇਸਲਾਪਣ ਦਿਖਾਇਆ, ਚਲਾਉਣ ਵਾਲਿਆਂ ਨੇ ਨਲਾਇਕੀ ਵਰਤੀ ਹੈ, ਇਸ ਪਾਸੇ ਧਿਆਨ ਨਹੀਂ ਦਿੱਤਿਆ, ਜਿਸ ਕਾਰਨ ਕਰਕੇ ਸਾਡੇ ਧਰਮ ਦੇ ਅੰਦਰ ਇਸ ਮਨਮਤ ਦੇ ਦੰਬੀਆਂ ਪਖੰਡੀਆਂ ਰੂਪ ਇਹ ਜਿਹੜੇ ਸੱਪ ਸੜੁੱਪੇ ਆ, ਇਹਨਾਂ ਦਾ ਵਾਸਾ ਹੋ ਗਿਆ। ਅੱਜ ਸਫਾਈ ਕਰਨ ਲੱਗਿਆ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੁਦਾਸ ਬੇਨਤੀ ਕਰੇਗਾ, ਕੌਮ ਦੀਆਂ ਜ਼ਿੰਮੇਵਾਰ ਜੋ ਸੰਸਥਾਵਾਂ ਨੇ, ਜ਼ਿੰਮੇਵਾਰ ਆਗੂ ਹੈ, ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਗੁਰਦੁਆਰਿਆਂ ਦੇ ਅੰਦਰ ਚੰਗੇ ਗ੍ਰੰਥੀ ਸਿੰਘਾਂ ਦਾ ਪ੍ਰਬੰਧ ਹੋਵੇ, ਵਿਦਵਾਨ ਕਥਾ ਵਾਚਕਾਂ ਦਾ ਪ੍ਰਬੰਧ ਹੋਵੇ। ਇੱਕ ਇੱਕ ਪਿੰਡ ਦੇ ਅੰਦਰ 10-10 ਗੁਰਦੁਆਰਿਆਂ ਦੀ ਲੋੜ ਨਹੀਂ ਹੈ। ਇੱਕ ਪਿੰਡ ਦੇ ਅੰਦਰ ਜੇ ਇੱਕ ਗੁਰਦੁਆਰਾ ਹੋਵੇ ਤੇ ਜਿਹੜੇ 10 ਗੁਰਦੁਆਰਿਆਂ ਦੀ ਇਮਾਰਤ ਦੇ ਉੱਤੇ ਜ਼ੋਰ ਲਾਇਆ ਜਾ ਰਿਹਾ, ਉਸ ਇੱਕ ਗੁਰਦੁਆਰੇ ਵਿੱਚ ਪ੍ਰਚਾਰ ਤੇ ਜ਼ੋਰ ਲਾਇਆ ਜਾਵੇ। ਗੁਰਬਾਣੀ ਨੂੰ ਲਿਖਤੀ ਰੂਪ ਦੇ ਅੰਦਰ, ਗੁਰਬਾਣੀ ਨੂੰ ਮੀਡੀਏ ਦੇ ਰਾਹੀਂ ਪ੍ਰਚਾਰਨ ਤੇ ਉਹੀ ਪੈਸਾ ਖਰਚ ਕੀਤਾ ਜਾਵੇ ਤਾਂ ਕਿ ਸਿੱਖ ਸੰਗਤਾਂ ਸੁਚੇਤ ਹੋ ਸਕਣ, ਉਹ ਦੇਹਧਾਰੀ ਗੁਰੂ ਡੰਮ ਦੀ ਪਖੰਡਵਾਦ ਵਹਿਮਾਂ ਭਰਮਾਂ ਦੀ ਮਾਰ ਹੇਠ ਨਾ ਆ ਸਕਣ। ਇਸ ਪਾਸੇ ਅੱਜ ਸਾਡੀਆਂ ਕੌਮ ਦੀਆਂ ਸੰਸਥਾਵਾਂ ਨੂੰ, ਕੌਮ ਦੇ ਆਗੂਆਂ ਨੂੰ ਔਰ ਸਿੱਖ ਸੰਗਤਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ। ਅੱਜ ਸਾਡੇ ਸਾਹਮਣੇ ਜੋ ਚੁਣੌਤੀਆਂ ਨੇ ਤੁਸੀਂ ਦੇਖ ਰਹੇ ਹੋ, ਇਹਦਾ ਕਾਰਨ ਹੈ ਕਿ ਅਸੀਂ ਗੁਰਮਤ ਦਾ ਝਾੜੂ ਨਹੀਂ ਦਿੱਤਾ, ਗੁਰਮਤ ਦਾ ਝਾੜੂ ਨਹੀਂ ਫੇਰਿਆ। ਜ਼ਿੰਮੇਵਾਰ ਸੰਸਥਾਵਾਂ ਫੇਲ ਹੋ ਗਈਆਂ ਨੇ। ਪਿੰਡਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਫੈਲਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਹੈ, ਔਰ ਜੇਕਰ ਨਰੋੜ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਵਾਸਤੇ ਉਪਰਾਲਾ ਕੀਤਾ ਜਾਂਦਾ ਤੇ ਮਨਮਤ ਇਸ ਕਦਰ ਵੱਧ ਗਈ ਹੈ, ਉਹਨਾਂ ਸੱਪਾਂ ਦਾ ਜਿਹੜੇ ਦੇਹਧਾਰੀ ਗੁਰੂ ਡਾਮੇ ਆ, ਉਹ ਪਖੰਡੀ ਜਿਹੜੇ ਆ, ਉਹਨਾਂ ਦਾ ਇਸ ਕਦਰ ਹੌਸਲਾ ਬਣ ਗਿਆ ਕਿ ਸਰਕਾਰਾਂ ਦੇ ਨਾਲ ਰਲ ਕੇ ਉਹ ਨਰੋਲ ਧਰਮ ਪ੍ਰਚਾਰ ਨੂੰ ਹੁਣ ਨਹੀਂ ਦੇਣਾ ਚਾਹੁੰਦੇ, ਜੋ ਗੁਰਬਾਣੀ ਦਾ ਸਿਧਾਂਤ ਹੈ ਉਹਨੂੰ ਪ੍ਰਚਾਰਨ ਨਹੀਂ ਦੇਣਾ ਚਾਹੁੰਦੇ। ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ, ਇੰਗਲੈਂਡ ਦੇ ਅੰਦਰ ਕੁਝ ਸਿੱਖ ਸੰਗਤਾਂ ਨੇ ਰਲ ਕੇ ਇੱਕ ਸਿੱਖ ਚੈਨਲ ਸਥਾਪਿਤ ਕਰ ਲਿਆ, 2 ਚੈਨਲ ਹੋਰ ਸੰਗਤ ਟੀਵੀ ਔਰ ਸਿੱਖ ਟੀਵੀ ਦੇ ਰੂਪ ਵਿੱਚ, ਜਿਨ੍ਹਾਂ ਦੇ ਉੱਪਰ ਨਰੋਲ 24 ਘੰਟੇ ਗੁਰਬਾਣੀ, ਗੁਰ ਇਤਿਹਾਸ, ਗੁਰਮਤ ਦਾ ਪ੍ਰਚਾਰ ਹੁੰਦਾ। ਤੁਸੀਂ ਯੂਰਪ ਵਿੱਚ ਜਾਓ ਤਾਂ ਸਾਰੇ ਯੂਰਪ ਦੇ ਅੰਦਰ ਹਰ ਘਰ ਦੇ ਅੰਦਰ ਅੱਜ ਉਹ ਸਿੱਖ ਚੈਨਲ ਜਿਨ੍ਹਾਂ ਦੇ 24 ਘੰਟੇ ਗੁਰਬਾਣੀ ਗੁਰਮਤ ਦੇ ਸਿਧਾਂਤ ਦਾ ਪ੍ਰਚਾਰ ਹੁੰਦਾ, ਉਹ ਘਰਾਂ ਦੇ ਵਿੱਚ ਟੈਲੀਵਿਜ਼ਨ ਚੱਲਦੇ ਆ। ਕੁਝ ਸਿੱਖ ਸੰਗਤਾਂ ਨੇ ਰਲ ਕੇ ਐਸਾ ਪ੍ਰਬੰਧ ਕਰ ਲਿਆ ਕਿ 24 ਘੰਟੇ ਗੁਰਬਾਣੀ ਦਾ ਪ੍ਰਸਾਰ ਮੀਡੀਏ ਦੇ ਰਾਹੀਂ, ਇੱਕ ਚੈਨਲ ਦੇ ਰਾਹੀਂ ਘਰ ਘਰ ਪਹੁੰਚਾਇਆ ਜਾਵੇ। ਤਾਂ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਇਸ ਵਾਸਤੇ ਫੇਲ ਕਿਉਂ ਹੋਈਆਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਇੱਕ ਐਸਾ ਚੈਨਲ ਕਿਉਂ ਨਹੀਂ ਸਥਾਪਿਤ ਕਰ ਸਕੀ ਜਿਹਦੇ ਉੱਤੋਂ 24 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਗੁਰ ਇਤਿਹਾਸ ਦਾ, ਗੁਰ ਸਿਧਾਂਤ ਦਾ ਪ੍ਰਚਾਰ ਹੋਵੇ? ਸੁਦਾਸ ਬੇਨਤੀ ਕਰੇਗਾ, ਇਸ ਪਾਸੇ ਸਾਡੀ ਕੌਮ ਨੂੰ, ਸਾਡੀ ਕੌਮ ਦੇ ਆਗੂਆਂ ਨੂੰ, ਕੌਮ ਦੀਆਂ ਮਹਾਨ ਸੰਸਥਾਵਾਂ ਨੂੰ ਤੇ ਗੁਰਮੁਖ ਪਿਆਰਿਓ ਖਿਆਲ ਕਰਨਾ ਚਾਹੀਦਾ। ਜੇਕਰ ਉਹ ਇਸ ਪਾਸੇ ਨਹੀਂ ਧਿਆਨ ਦੇ ਸਕਦੀਆਂ, ਜੇ ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕਦੀਆਂ ਤੇ ਉਹਨਾਂ ਨੂੰ ਇਸ ਜ਼ਿੰਮੇਵਾਰੀ ਤੋਂ ਪਰੇ ਹੋ ਜਾਣਾ ਚਾਹੀਦਾ, ਤਾਂ ਕੌਮ ਦੀ ਜਿਹੜੀ ਐਨਰਜੀ ਹੈ, ਜੋ ਕੌਮ ਦਾ ਪੈਸਾ, ਜੋ ਕੌਮ ਦਾ ਦਸਵੰਧ ਹੈ, ਉਹਦੇ ਨਾਲ ਖਿਲਵਾੜ ਨਹੀਂ ਕਰਨੀ ਚਾਹੀਦੀ। ਅਸੀਂ ਦੇਖਦੇ ਹਾਂ ਗੁਰਮੁਖੋ, ਕਿਸੇ ਸਕੂਲ ਦਾ, ਕਿਸੇ ਕਾਲਜ ਦਾ ਕੋਈ ਅਧਿਆਪਕ ਮਾੜਾ ਹੋ ਜਾਵੇ, ਅਸੀਂ ਸਕੂਲ ਨੂੰ, ਕਾਲਜ ਨੂੰ ਜਿੰਦਰਾ ਨਹੀਂ ਲਾਉਂਦੇ। ਅਸੀਂ ਕੀ ਕਰਦੇ ਹਾਂ? ਅਸੀਂ ਗੁਰਮੁਖ ਪਿਆਰਿਓ ਸਕੂਲ ਦਾ, ਕਾਲਜ ਦਾ ਅਧਿਆਪਕ, ਪ੍ਰੋਫੈਸਰ, ਲੈਕਚਰਾਰ, ਅਸੀਂ ਉਸ ਨੂੰ ਪ੍ਰਿੰਸੀਪਲ ਨੂੰ ਬਦਲ ਦਿੰਦੇ ਹਾਂ ਕਿ ਤਾਂ ਕਿ ਉਹ ਸਕੂਲ ਦਾ, ਕਾਲਜ ਦਾ ਪ੍ਰਬੰਧ ਜਿਹੜਾ ਵਧੀਆ ਚੱਲ ਸਕੇ, ਉੱਥੇ ਸਿੱਖਿਆ ਦਾ ਪ੍ਰਸਾਰ ਹੋਵੇ। ਕਿਸੇ ਥਾਣੇ ਦਾ ਥਾਣੇਦਾਰ ਮਾੜਾ ਹੋ ਜਾਵੇ, ਥਾਣਾ ਬੰਦ ਨਹੀਂ ਕੀਤਾ ਜਾਂਦਾ, ਥਾਣੇਦਾਰ ਬਦਲ ਦਿੱਤਾ ਜਾਂਦਾ। ਅੱਜ ਜੋ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸ ਦਾ ਜੋ ਜ਼ਿੰਮੇਵਾਰ ਜੋ ਪ੍ਰਧਾਨ ਹੈ ਉਹ ਅਸਫਲ ਹੋਇਆ ਪੂਰੀ ਤਰ੍ਹਾਂ ਦੇ ਨਾਲ। ਪਹਿਲਾਂ ਵੀ ਅਸਫਲਤਾਵਾਂ ਦੀ ਲੜੀ ਅੱਜ ਤੱਕ ਚੱਲੀ ਹੈ, ਤਾਂ ਕਰਕੇ ਕੌਮ ਦੇ ਅੰਦਰ ਵੱਡੇ ਬਖੇੜੇ ਖੜੇ ਹੋ ਗਏ, ਵੱਡੇ ਮਸਲੇ ਖੜੇ ਹੋ ਗਏ। ਔਰ ਜਿਹੜਾ ਗੁਰਬਾਣੀ ਦਾ ਪ੍ਰਚਾਰ ਹੋਣਾ ਸੀ, ਪ੍ਰਸਾਰ ਹੋਣਾ ਸੀ ਸਿੱਖੀ ਦਾ, ਉਹ ਜਿਹੜਾ ਰੁਕ ਗਿਆ ਤੇ ਸਾਰਾ ਕੁਝ ਸਿਆਸਤ ਦੀ ਭੇਟਾ ਹੋ ਰਿਹਾ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਾ ਇੱਕ ਸਿੱਖ ਚੈਨਲ ਸਥਾਪਿਤ ਨਹੀਂ ਕਰ ਸਕਦੀ ਇੰਡੀਆ ਦੀ ਧਰਤੀ ਤੇ ਜਿਹਦੇ ਤੇ 24 ਘੰਟੇ ਗੁਰਬਾਣੀ ਦਾ ਜਾਪ ਹੋਵੇ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਗੁਰਦੁਆਰਿਆਂ 'ਚ ਵਿਦਵਾਨ ਗ੍ਰੰਥੀ ਸਿੰਘਾਂ ਦਾ ਪ੍ਰਬੰਧ ਨਹੀਂ ਕਰ ਸਕਦੀ? ਗੁਰਦੁਆਰੇ ਗ੍ਰੰਥੀ ਸਿੰਘਾਂ ਤੋਂ ਖਾਲੀ ਪਏ ਹੈ। ਮੁਕਤਸਰ ਸਾਹਿਬ ਵਾਲੇ ਪਾਸੇ ਚਲੇ ਜਾਈਏ ਤਾਂ ਬਹੁਤ ਸਾਰੇ ਗੁਰਦੁਆਰੇ ਐਸੇ ਹੈ ਜਿਨ੍ਹਾਂ ਵਿੱਚ ਦੇਹਧਾਰੀ ਗੁਰੂਆਂ ਦੇ ਚੇਲੇ ਜਿਹੜੇ ਹੈ ਉਹ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਬਣੇ ਹੋਏ ਹੈ। ਉਹਨਾਂ ਦਾ ਸਾਰਾ ਉਪਜੀਵਕਾ ਦਾ ਸਾਧਨ ਜਿਹੜਾ ਉਹ ਗੁਰਦੁਆਰਿਓਂ ਚੱਲਦਾ, ਪਰ ਡਿਊਟੀ ਉਹ ਦੇਹਧਾਰੀ ਗੁਰੂ ਡੰਮ ਦੀ ਦਿੰਦੇ ਹੈ। ਖਾਣਾ ਗੁਰਦੁਆਰੇ ਭੌਂਕਣਾ ਮਸੀਤੇ ਵਾਲੀ ਕਹਾਵਤ ਜਿਹੜੀ ਉਹਨਾਂ ਦੇ ਉੱਪਰ ਪੂਰੀ ਢੁਕਦੀ ਹੈ। ਕੁਝ ਐਸੇ ਗੁਰਦੁਆਰੇ ਹੈ ਜਿਨ੍ਹਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਗ੍ਰੰਥੀ ਨਹੀਂ ਹੈ, ਦੇਹਧਾਰੀ ਗੁਰੂ ਡੰਮ ਦੇ ਉਹ ਪਾਸ਼ਕ ਨੇ, ਦੇਹਧਾਰੀ ਗੁਰੂ ਡੰਮ ਦੇ ਉਹ ਸ਼ਰਧਾਲੂ ਨੇ, ਪਰ ਆਪਣਾ ਰੋਟੀ ਪਾਣੀ ਦਾ ਸਾਧਨ ਜਿਹੜਾ ਉਹ ਗੁਰਦੁਆਰਿਆਂ ਤੋਂ ਚਲਾ ਰਹੇ ਹੈ। ਪਰ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਇਸ ਪਾਸੇ ਚੁੱਪ ਬੈਠੀਆਂ, ਜ਼ਿੰਮੇਵਾਰੀ ਨਹੀਂ। ਹਰਿਆਣੇ ਦੇ ਅੰਦਰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਉੱਠਿਆ ਹੋਇਆ। ਹਰਿਆਣੇ ਦੇ ਸਿੱਖ ਚਾਹੁੰਦੇ ਹੈ ਕਿ ਸਾਡੀ ਗੁਰਦੁਆਰਾ ਕਮੇਟੀ ਹਰਿਆਣੇ ਦੀ ਵੱਖਰੀ ਬਣ ਜਾਵੇ, ਤਾਂ ਕਿ ਅਸੀਂ ਆਪਣੇ ਗੁਰਦੁਆਰਿਆਂ ਦਾ ਪੈਸਾ, ਗੁਰਦੁਆਰਿਆਂ ਦਾ ਜੋ ਗੁਰਦੁਆਰਿਆਂ 'ਚ ਸੰਗਤਾਂ ਦਾ ਦਸਵੰਧ ਆਉਂਦਾ ਸੀ ਉਹਨੂੰ ਧਰਮ ਪ੍ਰਚਾਰ ਤੇ ਖਰਚ ਸਕੀਏ। ਉਹਨਾਂ ਦੀ ਇਹੀ ਮੰਗ ਹੈ ਕਿ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਸਾਨੂੰ ਦਿਓ, ਤਾਂ ਕਿ ਅਸੀਂ ਗੁਰਦੁਆਰਿਆਂ ਦੀ ਜਿਹੜੀ ਮਾਇਆ ਇਹਨੂੰ ਧਰਮ ਪ੍ਰਚਾਰ ਤੇ ਖਰਚੀਏ। ਪਰ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਨਹੀਂ ਜਾ ਰਹੀ। ਸਾਡੇ ਨਾਲ ਮੀਡੀਆ ਵਾਲੇ ਵੀਰਾਂ ਨੇ ਸੰਪਰਕ ਕੀਤਾ ਤੇ ਉਹ ਕਹਿਣ ਲੱਗੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਤਦਾਸ ਨੇ ਬੇਨਤੀ ਕੀਤੀ ਮੀਡੀਆ ਦੇ ਰਾਹੀਂ ਕਿ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਪ੍ਰਚਾਰ ਵਿੱਚ ਅਸਫਲ ਹੋਈ ਹੈ, ਜਿਸ ਕਾਰਨ ਕਰਕੇ ਅੱਜ ਹਰਿਆਣੇ ਦੇ ਸਿੱਖ ਵੱਖਰੀ ਕਮੇਟੀ ਮੰਗ ਰਹੇ ਹੈ। ਦਾਸ ਨਹੀਂ ਕਹਿੰਦਾ ਉਹ ਬਣਨੀ ਚਾਹੀਦੀ ਹੈ ਜਾਂ ਨਹੀਂ ਬਣਨੀ ਚਾਹੀਦੀ, ਪਰ ਉਹਨਾਂ ਦੀ ਅਸਫਲਤਾ ਦੇ ਕਾਰਨ ਐਸਾ ਹੋਇਆ ਤੇ ਦਾਸ ਆਉਣ ਵਾਲੇ ਸਮੇਂ 'ਚ ਦੇਖ ਰਿਹਾ ਜੇਕਰ ਅਸਫਲਤਾ ਇਸੇ ਤਰ੍ਹਾਂ ਚੱਲੀ ਗਈ, ਸਾਰਾ ਕੁਝ ਸਿਆਸਤ ਦੀ ਭੇਟਾ ਇਸੇ ਤਰ੍ਹਾਂ ਕੀਤਾ ਜਾਂਦਾ ਰਿਹਾ, ਗੁਰਦੁਆਰਿਆਂ ਦਾ ਧਨ ਜਿਹੜਾ ਸੰਗਤਾਂ ਦਾ ਦਸਵੰਧ, ਤਾਂ ਅਜੇ ਤਾਂ ਹਰਿਆਣੇ ਦੇ ਸਿੱਖਾਂ ਨੇ ਵੱਖਰੀ ਕਮੇਟੀ ਮੰਗੀ ਹੈ, ਪੰਜਾਬ ਦੇ ਅੰਦਰ ਹੀ ਮਾਲਵੇ ਦੇ ਸਿੱਖਾਂ ਨੇ ਕਹਿਣਾ ਸਾਡੀ ਕਮੇਟੀ ਵੱਖਰੀ ਬਣਾ ਦਿਓ, ਮਾਝੇ ਦੇ ਸਿੱਖਾਂ ਕਹਿਣਾ ਸਾਡੀ ਕਮੇਟੀ ਵੱਖਰੀ ਬਣਾ ਦਿਓ, ਦੁਆਬੇ ਦੇ ਸਿੱਖਾਂ ਨੇ ਕਹਿਣਾ ਸਾਡੀ ਕਮੇਟੀ ਵੱਖਰੀ ਬਣਾ ਦਿਓ। ਪੰਜਾਬ 'ਚ ਵੀ ਵੰਡੀਆਂ ਪੈ ਜਾਣਗੀਆਂ ਗੁਰਦੁਆਰਿਆਂ ਦੇ ਪ੍ਰਬੰਧ ਵੀ, ਜੇਕਰ ਸਮੇਂ ਸਿਰ ਇਸ ਚੀਜ਼ ਨੂੰ ਪ੍ਰਚਾਰ ਤੇ ਪ੍ਰਸਾਰ ਵਾਲੇ ਪਾਸੇ ਨੂੰ ਨਾ ਤੋਰਿਆ ਗਿਆ। ਔਰ ਜਿਹੜੀ ਮਨਮਤ ਔਰ ਜਿਹੜੀ ਸਿਆਸਤ ਅੱਜ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਹੋ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜੇ ਉਸ ਵੱਲ ਧਿਆਨ ਨਾ ਦਿੱਤਾ ਗਿਆ, ਅੱਜ ਕੌਮ ਦਾ ਫਰਜ਼ ਬਣਦਾ ਉਸ ਪਾਸੇ ਧਿਆਨ ਦਿੱਤਾ ਜਾਵੇ, ਜਿਹੜੇ ਆਗੂ ਜ਼ਿੰਮੇਵਾਰੀ ਨਿਭਾ ਸਕਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ, ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਹੀ ਰੂਪ ਦੇ ਅੰਦਰ ਚਲਾ ਸਕਦੇ ਔਰ ਸੰਗਤਾਂ ਦਾ ਦਸਵੰਧ ਧਰਮ ਪ੍ਰਚਾਰ ਵਾਲੇ ਪਾਸੇ ਖਰਚ, ਸਿਆਸਤ ਵਾਲੇ ਪਾਸੇ ਨਹੀਂ, ਉਹਨਾਂ ਨੂੰ ਗੁਰਮੁਖ ਪਿਆਰੇ ਉਹ ਜ਼ਿੰਮੇਵਾਰੀ ਅੱਜ ਦੇਣ ਦੀ ਲੋੜ ਹੈ। ਅੱਜ ਇਸ ਪਾਸੇ ਖਿਆਲ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਦੀ ਧਰਤੀ ਤੇ ਪ੍ਰਚਾਰ ਤੇ ਪ੍ਰਸਾਰ ਹੋ ਸਕੇ। ਕੁਝ ਲੋਕ ਆਪਣੇ ਤੌਰ ਤੇ ਜਦੋਂ ਏਡੇ ਵੱਡੇ ਉਪਰਾਲੇ ਕਰ ਰਹੇ ਆ ਤੇ ਸਾਡੀ ਸ਼੍ਰੋਮਣੀ ਸੰਸਥਾਵਾਂ ਨੂੰ ਕੀ ਹੋ ਗਿਆ? ਦਾਸ ਵਰਗਾ ਇੱਕ ਨਿਮਾਣਾ ਜਿਹਾ ਸੇਵਕ ਜੋ ਸੰਗਤਾਂ ਦੀ ਚਰਨ ਧੂੜ ਲੈ ਕੇ ਪਿੰਡ ਪਿੰਡ ਜਾ ਕੇ ਪ੍ਰਚਾਰ ਦੀ ਸੇਵਾ ਕਰ ਰਿਹਾ, ਪਰ ਉਸ ਨੂੰ ਦਬਾਉਣ ਦੀ ਜੋ ਨੀਤੀ ਚੱਲ ਰਹੀ ਹੈ ਕਿ ਸੱਚੀ ਜੋ ਗੁਰਬਾਣੀ ਦੀ ਵਿਚਾਰਧਾਰਾ, ਗੁਰ ਇਤਿਹਾਸ ਦੀ ਵਿਚਾਰਧਾਰਾ, ਉਸ ਨੂੰ ਸੰਗਤ ਵਿੱਚ ਨਹੀਂ ਪ੍ਰਚਾਰਨ ਦੇਣਾ, ਉਸ ਨੂੰ ਦਬਾਇਆ ਜਾ ਰਿਹਾ। ਜੋ ਨਰੋਲ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਿੱਖ ਸਿਧਾਂਤਾਂ ਦੀ, ਉਸ ਨੂੰ ਦਬਾਉਣ ਦੀ ਕੋਸ਼ਿਸ਼ ਤੇ ਉਹ ਵੀ ਪੰਜਾਬ ਦੀ ਧਰਤੀ ਤੇ। ਦਾਸ ਇਹ ਵੀ ਬੇਨਤੀ ਕਰਨੀ ਚਾਹੇਗਾ ਸਾਡੇ ਸਮਾਗਮ ਦੂਸਰੀਆਂ ਸਟੇਟਾਂ ਵਿੱਚ ਚੱਲਦੇ ਆ, ਕਿਤੇ ਕੋਈ ਰੌਲਾ ਨਹੀਂ, ਦੇਹ ਧਾਰੀ ਗੁਰੂ ਡੰਮ ਦੇ ਪੈਰੋਕਾਰ ਉਹਨਾਂ ਸਟੇਟਾਂ ਦੇ ਅੰਦਰ ਵੀ ਹੈ, ਪਰ ਉੱਥੇ ਕੋਈ ਕਿਸੇ ਤਰ੍ਹਾਂ ਦਾ ਰੌਲਾ ਨਹੀਂ ਹੈ। 23, 24 ਔਰ 25 ਦਸੰਬਰ ਨੂੰ ਅਸੀਂ ਰਾਜਸਥਾਨ ਦੇ ਅੰਦਰ, ਜੋ ਡੇਰਾ ਸਰਸਾ ਦਾ ਵੱਡਾ ਰਾਜਸਥਾਨ ਦਾ ਡੇਰਾ ਬੁੱਧਰਾਂ ਵਾਲੀ, ਉਹਦੇ ਸਾਹਮਣੇ 3 ਦਿਨ ਦਾ ਸਮਾਗਮ ਕੀਤਾ ਪਿੰਡ ਦੁੱਧਾ ਖੇਚੜ ਵਿਖੇ। ਉੱਥੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਹੈ, ਡੇਰਾ ਪੈਰੋਕਾਰਾਂ ਵੱਲੋਂ ਵੀ ਕੋਈ ਰੌਲਾ ਨਹੀਂ ਹੈ। ਉਸ ਤੋਂ ਬਾਅਦ ਹਰਿਆਣੇ ਦੇ ਅੰਦਰ ਸ਼ਾਹਬਾਦ ਮਾਰਕੰਡਿਆ ਦੀ ਅਨਾਜ ਮੰਡੀ ਦੇ ਅੰਦਰ 3 ਦਿਨ ਦਾ ਵੱਡਾ ਸਮਾਗਮ ਸੀ ਹਰਿਆਣੇ ਦੇ ਵਿੱਚ। ਉੱਥੇ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ, ਸਿੱਖ ਪ੍ਰਚਾਰ ਤੇ ਕੋਈ ਪਾਬੰਦੀ ਨਹੀਂ ਲਾਈ ਗਈ, ਭਾਵੇਂ ਕਿ ਡੇਰਾ ਸਰਸਾ ਦੇ ਪੈਰੋਕਾਰਾਂ ਨੇ ਮੈਮੋਰੰਡਮ ਦਿੱਤੇ ਸਰਕਾਰ ਨੂੰ ਕਿ ਗੁਰਮੁਖ ਸਮਾਗਮ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਬੰਦ ਹੋਣਾ ਚਾਹੀਦਾ, ਪਰ ਉੱਥੇ ਉਹ ਪ੍ਰੋਗਰਾਮ ਉਹਨਾਂ ਸਰਕਾਰਾਂ ਨੇ ਬਿਲਕੁਲ ਨਹੀਂ ਬੰਦ ਕੀਤੇ। ਪਰ ਜਦੋਂ ਪੰਜਾਬ ਦੇ ਅੰਦਰ ਗੁਰਮੁਖ ਸਮਾਗਮਾਂ ਦੀ ਗੱਲ ਆਉਂਦੀ ਹੈ, ਨਰੋਲ ਗੁਰਬਾਣੀ ਗੁਰਮਤ ਦੇ ਪ੍ਰਚਾਰ ਦੀ ਜੋ ਦੇਹ ਧਾਰੀ ਗੁਰੂ ਡੰਮ ਦੀਆਂ ਜੋ ਸਿੱਖ ਕੌਮ ਨੂੰ ਜਿਹੜੀਆਂ ਗੁਰਮੁਖ ਪਿਆਰੇ ਸਿੱਖ ਕੌਮ ਨੂੰ ਢਾਹ ਲਾਈ ਜਾ ਰਹੀ, ਉਹਦੇ ਤੋਂ ਸੁਚੇਤ ਕੀਤਾ ਜਾਂਦਾ ਤੇ ਪੰਜਾਬ ਵਿੱਚ ਇਹਨਾਂ ਸਮਾਗਮਾਂ ਤੇ ਪਾਬੰਦੀ ਲੱਗ ਜਾਂਦੀ ਹੈ। ਪੰਜਾਬ ਦੇ ਅੰਦਰ ਸੰਗਤਾਂ ਤੇ ਲਾਠੀਚਾਰਜ ਹੋ ਜਾਂਦਾ, ਪੰਜਾਬ ਦੇ ਅੰਦਰ ਦਸਤਾਰਾਂ ਨੂੰ ਰੋਲਿਆ ਜਾਂਦਾ, ਪੰਜਾਬ ਦੇ ਅੰਦਰ ਅੰਮ੍ਰਿਤ ਸੰਚਾਰ ਤੇ ਪਾਬੰਦੀ ਲੱਗ ਜਾਂਦੀ ਹੈ, ਪੰਜਾਬ ਦੇ ਅੰਦਰ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾਉਣ ਤੇ ਪਾਬੰਦੀ ਲੱਗ ਜਾਂਦੀ। ਆਖਿਰ ਪੰਜਾਬ ਵਿੱਚ ਹੀ ਕਿਉਂ ਹੁੰਦਾ ਤੇ ਜਦੋਂ ਵੀ ਹੁੰਦਾ ਉਦੋਂ ਹੀ ਅਖੌਤੀ ਅਕਾਲੀ ਸਰਕਾਰ ਵੇਲੇ ਕਿਉਂ ਹੁੰਦਾ, ਅਖੌਤੀ ਪੰਥਕ ਸਰਕਾਰ ਵੇਲੇ 1978 ਦੇ ਅੰਦਰ ਜਿਹੜਾ ਕਾਂਡ ਵਾਪਰਿਆ ਨਿਰੰਕਾਰੀ ਕਾਂਡ, 1978 ਦੇ ਅੰਦਰ 13 ਸਿੱਖਾਂ ਦੀ ਸ਼ਹਾਦਤ ਹੋਈ, 60 ਤੋਂ ਵੱਧ ਜ਼ਖਮੀ ਹੋਏ, ਜਿਹੜੇ ਸ਼ਾਂਤਮਈ ਸਿੱਖ ਗੁਰਮੁਖ ਪਿਆਰੇ ਹੋ ਸਿਰਫ ਗੱਲਬਾਤ ਕਰਨ ਵਾਸਤੇ ਜਾ ਰਹੇ ਸੀ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਖਿਲਾਫ, ਗੁਰੂ ਸਿਧਾਂਤਾਂ ਦੇ ਖਿਲਾਫ ਕੋਈ ਐਸੀ ਸ਼ਬਦਾਵਲੀ ਨਾ ਵਰਤੀ ਜਾਵੇ ਜਿਹਦੇ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਭੜਕਦੀਆਂ ਨੇ, ਭਾਵਨਾਵਾਂ ਆਹਤ ਹੁੰਦੀਆਂ ਨੇ। ਅਵਤਾਰ ਬਾਣੀ ਨਾਂ ਦੀ ਕਿਤਾਬ ਦੇ ਅੰਦਰ ਜੋ ਨਿਰੰਕਾਰੀਆਂ ਦੀ ਧਾਰਮਿਕ ਪੁਸਤਕ ਉਹਨਾਂ ਨੇ ਆਪਣੀ ਬਣਾਈ ਹੈ, ਉਹਦੇ ਅੰਦਰ ਸਿੱਖ ਧਰਮ ਦੇ ਉੱਪਰ ਸਿੱਧਾ ਅਟੈਕ ਕੀਤਾ ਗਿਆ। 10 ਉਹਦੇ ਵਿੱਚੋਂ ਕੁਝ ਲਾਈਨਾਂ ਸੰਗਤਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਜਾਵੇ ਉਸ ਕਿਤਾਬ ਦੇ ਅੰਦਰ ਸਿੱਖ ਧਰਮ ਦੇ ਖਿਲਾਫ਼ ਕੀ ਬੋਲਿਆ ਗਿਆ। ਕੁਝ ਕੁ ਲਾਈਨਾਂ ਜਿਹੜੀਆਂ ਨੇ ਉਸ ਕਿਤਾਬ ਦੀਆਂ, ਜਿਸ ਵੇਲੇ 9 ਸਾਲਾਂ ਦਾ ਸੀ ਗੁਟਕੇ ਬੜੇ ਮੰਗਾਏ ਮੈਂ, ਉਹਦੇ ਵਿੱਚ ਲਿਖਿਆ ਗਿਆ ਸਿੱਖ ਬਣਨ ਦੀ ਇੱਛਿਆ ਜਾਗੀ ਫਿਰਨਾ ਕੇਸ ਕਟਾਏ ਮੈਂ, ਜੋ ਜੋ ਰਹਿਤਾ ਭਾਈਆਂ ਦਸੀਆਂ ਉਹ ਵੀ ਕਰਮ ਕਮਾਏ ਮੈਂ, ਅੰਮ੍ਰਿਤ ਛਕਿਆ ਰਹਿਤਾ ਰੱਖੀਆਂ, ਪਾਠ ਵੀ ਬੜੇ ਕਰਾਏ ਮੈਂ, ਸਭ ਕੁਝ ਕੀਤਿਆਂ ਕੁਝ ਨਾ ਮਿਲਿਆ ਇੱਕ ਹੰਕਾਰ ਬਿਨਾ, ਅਮਰ ਮੈਨੂੰ ਬਈ ਕਿਸੇ ਨਾ ਕੀਤਾ ਪੂਰੇ ਗੁਰ ਅਵਤਾਰ ਬਿਨਾ। ਇਹ ਉਸ ਅਵਤਾਰ ਬਾਣੀ ਦੀਆਂ ਲਾਈਨਾਂ ਨੇ ਜਿਹਦੇ ਵਿੱਚ ਸਿੱਧੇ ਤੌਰ ਤੇ ਸਿੱਖ ਧਰਮ ਦੀ ਤੋਹੀਨ ਕੀਤੀ ਗਈ ਹੈ, ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਆਹਟ ਕੀਤਾ ਗਿਆ ਕਿ ਕੇਸ ਰੱਖਣ ਨਾਲ ਕੁਛ ਨਹੀਂ ਹੋਵੇਗਾ, ਅੰਮ੍ਰਿਤ ਛਕਣ ਨਾਲ ਕੁਛ ਨਹੀਂ ਮਿਲੇਗਾ, ਗੁਰਬਾਣੀ ਦੇ ਪਾਠ ਕਰਨ ਨਾਲ ਕੁਛ ਨਹੀਂ ਮਿਲੇਗਾ, ਨਿਤਨੇਮ ਨਾਲ ਕੁਛ ਨਹੀਂ ਮਿਲੇਗਾ। ਇਹ ਸਿੱਧਾ ਉਸ ਕਿਤਾਬ ਦੇ ਅੰਦਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਟ ਕੀਤਾ ਗਿਆ, ਔਰ ਉਹਦੇ ਵਿੱਚ ਇਹ ਲਿਖਿਆ ਕਿ ਇਹ ਸਾਰਾ ਕੁਝ ਕਰਨ ਦੇ ਨਾਲ ਤੇ ਮੈਨੂੰ ਕੁਛ ਨਹੀਂ ਮਿਲਿਆ, ਪਰ ਜਦੋਂ ਮੈਂ ਆਪਣੇ ਗੁਰੂ ਅਵਤਾਰ ਦੀ ਸ਼ਰਨ ਵਿੱਚ ਆਇਆ, ਅਵਤਾਰ ਸਿੰਘ ਦੀ, ਉਹਨੇ ਮੈਨੂੰ ਮੁਕਤ ਕਰ ਦਿੱਤਾ। ਕੋਈ ਆਪਣੇ ਗੁਰੂ ਅਵਤਾਰ ਦਾ ਪ੍ਰਚਾਰ ਕਰੇ ਕਿਸੇ ਨੂੰ ਕੋਈ ਰੌਲਾ ਨਹੀਂ, ਕੋਈ ਆਪਣੀ ਦੇਹਧਾਰੀ ਸੰਪਰਦਾ ਦਾ ਪ੍ਰਚਾਰ ਕਰੇ ਕਿਸੇ ਨੂੰ ਕੋਈ ਗੁਰਮੁਖ ਪਿਆਰੇ ਦੁੱਖ ਨਹੀਂ, ਪਰ ਜਦੋਂ ਇਹ ਦੇਹਧਾਰੀ ਸੰਪਰਦਾਵਾਂ ਸਾਡੇ ਸਿੱਖ ਧਰਮ ਦੀ ਤੋਹੀਨ ਕਰਦੀਆਂ ਨੇ, ਸਾਡੇ ਧਰਮ ਵਿੱਚ ਦਖਲ ਅੰਦਾਜ਼ੀ ਕਰਦੀਆਂ, ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾਂਦਾ, ਸਾਡੀਆਂ ਧਾਰਮਿਕ ਪਰੰਪਰਾਵਾਂ ਨੂੰ ਜਿਸ ਵੇਲੇ ਰੋਲਿਆ ਜਾਂਦਾ ਉਸ ਵੇਲੇ ਸਿੱਖਾਂ ਦੇ ਅੰਦਰ ਰੋਸ ਹੋਣਾ, ਜਿਹੜਾ ਇਹ ਗੁਰਮੁਖ ਪਿਆਰੇ ਸੁਭਾਵਿਕ ਗੱਲ ਹੈ। ਉਸ ਵੇਲੇ 1978 ਦੇ ਅੰਦਰ ਵੀ ਇਹੀ ਕਾਂਡ ਵਾਪਰਿਆ, 13 ਸਿੰਘਾਂ ਦੀ ਸ਼ਹਾਦਤ ਹੋਈ ਜਥੇਦਾਰ ਫੌਜਾ ਸਿੰਘ ਦੀ ਅਗਵਾਈ ਵਿੱਚ, 60 ਤੋਂ ਵੱਧ ਜ਼ਖਮੀ ਹੋਏ, ਪਰ ਉਸ ਦੇ ਧਾਰੀ ਗੁਰੂ ਡੰਮ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੁਰਮੁਖ ਪਿਆਰੇ ਉਹ ਸਖਤੀ ਨਹੀਂ ਵਰਤੀ ਗਈ, ਸਾਰਿਆਂ ਨੂੰ ਅਖੌਤੀ ਅਕਾਲੀ ਪੰਥਕ ਸਰਕਾਰ ਨੇ ਬਾਇਜ਼ਤ ਬਰੀ ਕਰ ਦਿੱਤਾ, ਸਗੋਂ ਆਪਣੀਆਂ ਕਾਰਾਂ ਵਿੱਚ ਬਿਠਾ ਕੇ ਜਿਨ੍ਹਾਂ ਨੇ ਸਿੱਖਾਂ ਤੇ ਗੋਲੀਆਂ ਚਲਾਈਆਂ ਤਸ਼ੱਦਦ ਕੀਤਾ ਉਹਨਾਂ ਨੂੰ ਆਪਣੀਆਂ ਕਾਰਾਂ ਵਿੱਚ ਬਿਠਾ ਕੇ ਤੇ ਦਿੱਲੀ ਛੱਡ ਦਿੱਤਾ ਗਿਆ। 1978 ਤੋਂ ਬਾਅਦ 84 ਦਾ ਜੋ ਕਤਲੇਆਮ ਵਰਤਿਆ ਉਹ ਵੀ ਸਾਡੇ ਸਾਹਮਣੇ, ਹੁਣ ਮੌਜੂਦਾ ਸਮੇਂ ਦੇ ਅੰਦਰ ਜੇਕਰ ਭੁਨਿਆਰਾ ਕਾਂਡ ਵਾਪਰਿਆ, ਜੇ ਨੂਰ ਮਹਿਲੀਆ ਲੁਧਿਆਣਾ ਕਾਂਡ ਵਾਪਰਿਆ, ਜੇ ਡੇਰਾ ਸਰਸਾ ਦਾ ਕਾਂਡ ਵਾਪਰਿਆ, ਅਕਾਲੀ ਸਰਕਾਰ ਵੇਲੇ ਲੁਧਿਆਣੇ ਦੇ ਅੰਦਰ ਪਿਛਲੇ ਸਾਲ ਜੋ 5 ਦਸੰਬਰ ਨੂੰ ਘਟਨਾ ਵਾਪਰੀ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਦੇਹਧਾਰੀ ਗੁਰੂ ਡੰਮ ਦਾ ਸਮਾਗਮ ਤੇ ਸਰਕਾਰੀ ਸੁਰੱਖਿਆ ਹੇਠ ਕਰਵਾਇਆ ਗਿਆ, ਪਰ ਜਿਹੜੇ ਸਿੱਖ ਰੋਸ ਕਰ ਰਹੇ ਸੀ, ਜਿਹੜੀਆਂ ਧਾਰਮਿਕ ਸੰਸਥਾਵਾਂ ਰੋਸ ਕਰ ਰਹੀਆਂ ਸੀ, ਉਹਨਾਂ ਦੀਆਂ ਇਹਨਾਂ ਗੁਰਮੁਖ ਪਿਆਰੇ ਰੋਸ ਨੂੰ, ਉਹਨਾਂ ਦੀਆਂ ਭਾਵਨਾਵਾਂ ਨੂੰ ਪਾਸੇ ਰੱਖ ਕੇ ਦੇਹਧਾਰੀ ਗੁਰੂ ਡੰਮ ਦਾ ਸਮਾਗਮ ਕਰਵਾਇਆ ਗਿਆ ਔਰ ਸਿੱਖਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ। ਖੌਤੀ ਪੰਥਕ ਸਰਕਾਰ ਨੇ, ਜਿਨ੍ਹਾਂ ਦਾ ਲੋਗੋ ਹੈ ਰਾਜ ਨੀ ਸੇਵਾ ਦਾਸ, ਕੱਲ ਜ਼ਿਕਰ ਕਰ ਰਿਹਾ ਸੀ, ਕਿਹੋ ਜੀ ਸੇਵਾ? ਦੇਹਧਾਰੀ ਗੁਰੂਆਂ ਦੀ ਸੇਵਾ ਹੈ, ਸਿੱਖਾਂ ਨੂੰ ਗੋਲੀਆਂ ਮਾਰਨ ਦੀ ਸੇਵਾ, ਸਿੱਖਾਂ ਤੇ ਤਸ਼ੱਦਦ ਕਰਨ ਦੀ ਸੇਵਾ। ਪ੍ਰਚਾਰ ਕਿਵੇਂ ਹੋਵੇਗਾ, ਪ੍ਰਸਾਰ ਕਿਵੇਂ ਹੋਵੇਗਾ, ਗੁਰਬਾਣੀ ਦੀ ਨਿਰੋਲ ਵਿਚਾਰਧਾਰਾ ਨੂੰ ਸੰਗਤਾਂ ਚ ਕਿਵੇਂ ਪ੍ਰਚਾਰਿਆ ਜਾਵੇਗਾ, ਗੁਰਬਾਣੀ ਦੇ ਸਿਧਾਂਤਾਂ ਨੂੰ ਸੰਗਤ ਚ ਕਿਵੇਂ ਲਿਜਾਇਆ ਜਾਵੇਗਾ? ਇੰਨੀ ਸ਼ਕਤੀ ਹਿਟਲਰ ਤੇ ਔਰੰਗਜ਼ੇਬ ਦੇ ਵੇਲੇ ਤਾਂ ਧਰਮਾਂ ਤੇ ਹੋ ਸਕਦੀ ਹੈ, ਮੌਜੂਦਾ ਸਮੇਂ ਦੇ ਅੰਦਰ ਤੇ ਇਹੋ ਜਿਹੜੀ ਸ਼ਕਤੀ ਉਹ ਦੇਖਣ ਨੂੰ ਨਹੀਂ ਮਿਲਣੀ ਚਾਹੀਦੀ। ਪਰ ਐਸਾ ਕੁਝ ਹੋ ਰਿਹਾ ਸਾਡੇ ਸਾਹਮਣੇ, ਹੈਰਾਨੀ ਦੀ ਹੱਦ ਨਹੀਂ ਗੁਰਮੁਖ ਪਿਆਰੇ ਉਸ ਵੇਲੇ ਰਹੀ ਜਦੋਂ ਦਾਸ ਨੂੰ ਪਤਾ ਲੱਗਿਆ ਕਿ ਇੱਕ ਸਿੱਖ ਜੋ ਭਾਈ ਦਰਸ਼ਨ ਸਿੰਘ ਲੋਹਾਰਾ ਜੋ ਪਿਛਲੀ 5 ਦਸੰਬਰ ਨੂੰ ਲੁਧਿਆਣਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਇਆ, ਉਸ ਦਾ ਮੁਕਦਮਾ ਅੱਜ ਤੱਕ ਕਿਸੇ ਥਾਣੇ ਵਿੱਚ ਦਰਜ ਨਹੀਂ ਹੈ। ਸਿੱਖਾਂ ਦਾ ਖੂਨ ਪਾਣੀ ਵਾਂਗੂ ਰੋੜਿਆ ਜਾ ਰਿਹਾ, ਅਜੇ ਪਾਣੀ ਦੀ ਵੀ ਕੋਈ ਕੀਮਤ ਹੈ ਪਰ ਸਿੱਖਾਂ ਦੇ ਖੂਨ ਦੀ ਕੋਈ ਕੀਮਤ ਨਹੀਂ। 1947 ਨੂੰ ਭਾਰਤ ਆਜ਼ਾਦ ਹੋਇਆ, ਜੋ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਔਰ ਖਾਸ ਕਰ ਪੰਜਾਬ ਦੀ ਧਰਤੀ ਤੇ ਸਿੱਖ ਵਿਰੋਧੀ ਜਿਹੜੀਆਂ ਗੁਰਮੁਖ ਪਿਆਰੇ ਸੰਸਥਾਵਾਂ ਨੇ ਉਹ ਸਿੱਖੀ ਨੂੰ ਖਤਮ ਕਰਨਾ ਚਾਹੁੰਦੀਆਂ, ਸਿੱਖੀ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੀਆਂ ਤੇ ਜਿਹੜੇ ਦੇਖਣ ਨੂੰ ਚਿਹਰੇ ਮੋਹਰੇ ਵਾਲੇ ਸਿੱਖ ਲੱਗਦੇ ਉਹਨਾਂ ਦੇ ਹੱਥੋਂ ਹੀ ਖਤਮ ਕਰਵਾਇਆ ਜਾ ਰਿਹਾ। ਦੇਖਣ ਨੂੰ ਤੇ ਉਹ ਅਕਾਲੀ ਸਰਕਾਰ ਵਾਲੇ ਵੀ ਸਿੱਖ ਲੱਗਦੇ ਆ, ਦੇਖਣ ਨੂੰ ਤੇ ਉਹ ਪੁਲਿਸ ਮੁਲਾਜ਼ਮ ਵੀ ਸਿੱਖ ਲੱਗਦੇ ਆ, ਜਿਹੜੇ ਸਿੱਧੀਆਂ ਗੋਲੀਆਂ ਮਾਰਦੇ ਆ, ਜਿਹੜੇ ਸਿਰਾਂ ਤੋਂ ਦਸਤਾਰਾਂ ਲਾਉਂਦੇ ਆ, ਜਿਹੜੇ ਡਾਂਗਾ ਮਾਰਦੇ ਆ, ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜੁੱਤੀਆਂ ਸਮੇਤ ਪਹੁੰਚ ਜਾਂਦੇ ਆ, ਜਿਹੜੇ ਗੁਰਮਤ ਸਮਾਗਮਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੰਦੇ ਆ, ਦੇਖਣ ਨੂੰ ਤੇ ਉਹ ਵੀ ਸਿੱਖ ਲੱਗਦੇ ਆ। ਸਿੱਖਾਂ ਦੇ ਹੱਥੋਂ ਸਿੱਖੀ ਦਾ ਕਤਲ ਕਰਾਇਆ ਜਾ ਰਿਹਾ, ਕਿੱਡਾ ਵੱਡਾ ਸਾਡਾ ਦੁਖਾਂਤ ਹੈ। ਗੁਰਮੁਖ ਪਿਆਰਿਓ, ਹੁਣ ਫਿਰ ਜੇਕਰ ਡੇਰਾ ਸਰਸਾ ਦੀ ਘਟਨਾ ਵਾਪਰੀ, ਉਹ ਆਪਣੇ ਡੇਰੇ ਵਿਚ ਰਹਿੰਦਾ ਸੀ, ਕਿਸੇ ਸਿੱਖ ਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਜਿਸ ਵੇਲੇ ਉਹਨੇ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ, ਸ਼ਰਬਤ ਦਾ ਕੜਾਹਾ ਘੋਲਿਆ, ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾਈ, ਕਲਗੀ ਲਾਈ, ਗੁਰੂ ਗੋਬਿੰਦ ਸਿੰਘ ਦੀ ਨਕਲ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਿੱਖਾਂ ਦੇ ਅੰਦਰ ਰੋਸ ਵਰਤਿਆ ਤੇ ਜੇ ਰੋਸ ਸਿੱਖਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਇੱਕ ਵੀ ਜਗ੍ਹਾ ਤੇ ਸਿੱਖਾਂ ਨੇ ਕਿਸੇ ਬੇਕਸੂਰ ਦਾ ਵਹੀਕਲ ਨਹੀਂ ਸਾੜਿਆ, ਕਿਸੇ ਬੇਕਸੂਰ ਦੀ ਦੁਕਾਨ ਨੂੰ ਨਹੀਂ ਸਾੜਿਆ, ਕਿਸੇ ਬੇਕਸੂਰ ਦੇ ਉੱਤੇ ਹੱਥ ਨਹੀਂ ਚੱਕਿਆ, ਪਰ ਫਿਰ ਵੀ ਸਿੱਖਾਂ ਤੇ ਗੋਲੀਆਂ ਚੱਲੀਆਂ, 3-4 ਸਿੱਖ ਸ਼ਹੀਦ ਹੋ ਗਏ, ਸੈਂਕੜੇ ਜੇਲ੍ਹਾਂ ਵਿੱਚ ਪਏ ਆ, ਲਾਠੀਆਂ ਵੱਖ ਚੱਲੀਆਂ, ਤਸ਼ੱਦਦ ਦਾ ਸਿਕਾਰ ਵੱਖ ਹੋਣਾ ਪਿਆ। ਹੁਣ ਵੀ ਮੌਜੂਦਾ ਸਮੇਂ ਦੇ ਅੰਦਰ ਜੋ ਭੀਖੀ ਕਾਂਡ ਵਾਪਰਿਆ ਉਹ ਵੀ ਤੁਹਾਡੇ ਸਾਹਮਣੇ ਹੈ। ਦਾਸ ਬੇਨਤੀ ਕਰਨਾ ਚਾਹੁੰਦਾ ਕਿ ਜੋ ਦੇਹਧਾਰੀ ਗੁਰੂ ਡੰਮ ਸਾਡੇ ਧਰਮ ਵਿਚ ਫੈਲਿਆ, ਪੰਜਾਬ ਸਰਕਾਰ ਦਾ ਜੋ ਉਹਦੇ ਨਾਲ ਵੋਟਾਂ ਦਾ ਸਮਝੌਤਾ, ਉਸ ਵੋਟ ਨੀਤੀ ਦੇ ਕਰਕੇ ਪੰਜਾਬ ਨੂੰ ਕਾਲੇ ਦਿਨਾਂ ਵੱਲ ਧੱਕਿਆ ਜਾ ਰਿਹਾ। ਪਹਿਲਾਂ ਵੀ ਪੰਜਾਬ ਨੇ ਜੋ ਸੰਤਾਪ ਭੋਗਿਆ ਔਰ ਖਾਸ ਕਰ ਸਿੱਖ ਪੰਥ ਨੇ, ਅਸੀਂ ਜਿੰਨਾ ਨੁਕਸਾਨ ਹੰਢਾਇਆ ਉਸ ਕਾਲੇ ਕਾਂਡ ਦੇ ਦੌਰਾਨ, ਜਿਨ੍ਹਾਂ ਨੇ ਪਿੰਡੇ ਤੇ ਹੰਢਾਇਆ, ਘਰਾਂ ਦੇ ਘਰ ਤਬਾਹ ਹੋ ਗਏ, ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ, ਉਹਨਾਂ ਨੂੰ ਇਸ ਦੁਖਾਂਤ ਦਾ ਪਤਾ। ਪਰ ਜਿਨ੍ਹਾਂ ਲੋਕਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ, ਆਪਣੀਆਂ ਕੁਰਸੀਆਂ ਸਲਾਮਤ, ਉਹਨਾਂ ਨੂੰ ਇਸ ਦੁਖਾਂਤ ਨਾਲ ਕੀ? ਉਹ ਅੱਜ ਫਿਰ ਐਸਾ ਕੁਝ ਕਰਵਾਉਣਾ ਚਾਹੁੰਦੇ ਆ, ਪੰਜਾਬ ਦੇ ਅੰਦਰ ਮੁੜ ਉਹਨਾਂ ਕਾਲੇ ਹਾਲਾਤਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਆ। ਉਹਨਾਂ ਦਾ ਕੋਈ ਲੁਕਵਾਂ ਏਜੰਡਾ ਹੈ, ਜਿਸ ਕਾਰਨ ਕਰਕੇ ਉਹ ਚਾਹੁੰਦੇ ਆ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ, ਸਿੱਖਾਂ ਦਾ ਫਿਰ ਨੁਕਸਾਨ ਕੀਤਾ ਜਾਵੇ, ਸਿੱਖੀ ਨੂੰ ਮਾਰਿਆ ਜਾਵੇ। ਔਰ ਰਲੇ ਹੋਏ ਨੇ ਕੁਝ ਆਪਣੇ ਲੋਕ, ਜਿਨ੍ਹਾਂ ਦਾ ਚਿਹਰਾ ਮੂਹਰਾ ਦੇਖਣ ਨੂੰ ਸਿੱਖ ਲੱਗਦਾ ਪਰ ਉਹ ਹੈ ਸਿੱਖ ਨਹੀਂ ਹੈ, ਕੁਛ ਭੈਠ ਹੋਈ ਹੈ ਸਿੱਖੀ ਦੇ ਅੰਦਰ, ਉਹਨਾਂ ਦੇ ਹੱਥੋਂ ਸਿੱਖੀ ਨੂੰ ਖਤਮ ਕਰਵਾਇਆ ਜਾ ਰਿਹਾ। ਸੋ ਦਾਸ ਬੇਨਤੀ ਕਰੇਗਾ, ਕੱਲ ਵੀ ਦਾਸ ਨੇ ਇੱਥੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪ੍ਰੈਸ ਕਾਨਫਰੰਸ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਬੇਨਤੀ ਕੀਤੀ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਜਦੋਂ ਵੀ ਕੋਈ ਸਿੱਖ ਧਰਮ ਦੇ ਉੱਤੇ ਐਸਾ ਸੰਕਟ ਦਾ ਸਮਾਂ ਹੁੰਦਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਦੇਖਦੇ ਆ। ਜਥੇਦਾਰ ਜਦੋਂ ਅਕਾਲੀ ਫੂਲਾ ਸਿੰਘ ਸੀ, ਉਹਨਾਂ ਨੇ ਮੌਕੇ ਦੀਆਂ ਸਰਕਾਰਾਂ ਨੂੰ, ਮੌਕੇ ਦੇ ਬਾਦਸ਼ਾਹ ਨੂੰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਤਲਬ ਕਰ ਲਿਆ ਸੀ। ਅੱਜ ਜੋ ਸਿੱਖੀ ਦੀ, ਸਿੱਖ ਧਰਮ ਦੀ, ਗੁਰੂ ਗ੍ਰੰਥ ਪੰਥ ਦਸਤਾਰਾਂ ਦੀ ਪੰਜਾਬ ਵਿੱਚ ਤਹੀਣ ਹੋਈ ਹੈ, ਉਸ ਕਰਕੇ ਜਿਹੜੇ ਹਾਕਮ ਲੋਕ ਆ ਜਿਨ੍ਹਾਂ ਦੇ ਇਸ਼ਾਰੇ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ, ਉਹਨਾਂ ਨੂੰ ਤਲਬ ਕਰਨਾ ਚਾਹੀਦਾ, ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ, ਸਿੱਖੀ ਪ੍ਰਚਾਰ ਪ੍ਰਸਾਰ ਲਈ ਉਪਰਾਲੇ ਹੋਣੇ ਚਾਹੀਦੇ ਆ, ਤਾਂ ਕਿ ਸਿੱਖ ਧਰਮ ਦੇ ਵਿੱਚੋਂ ਇਹ ਜਿਹੜਾ ਮਨ ਮਤ ਦਾ, ਦੇਹਧਾਰੀ ਗੁਰੂ ਡੰਮ ਦਾ, ਵਹਿਮਾਂ ਭਰਮਾਂ ਦਾ, ਪਖੰਡਾਂ ਦਾ ਕੂੜਾ ਕਰਕਟ ਗੰਦਗੀ ਦੇ ਢੇਰ ਜਮ੍ਹਾਂ ਹੋਏ ਬਾਹਰ ਕੱਢੇ ਜਾ ਸਕਣ। ਅੱਜ ਇਸ ਪਾਸੇ ਜ਼ਿੰਮੇਵਾਰੀ, ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਬਿਆਨ ਆਇਆ, ਤੁਸੀਂ ਵੀ ਪੜ੍ਹਿਆ, ਤੁਸੀਂ ਵੀ ਅਖਬਾਰਾਂ ਵਿੱਚ ਦੇਖਿਆ, ਮੀਡੀਏ ਰਾਹੀਂ ਦੇਖਿਆ ਕਿ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ। ਔਰ ਜਿਹੜੇ ਗੁਰਮੁਖ ਪਿਆਰੇ ਹੋ, ਆਉਣ ਵਾਲੇ ਸਮਾਗਮ ਹੈ ਸਾਡਿਆਂ ਤੇ ਪਾਬੰਦੀ, ਅੱਜ ਜੋ ਸੰਗਰੂਰ ਡਿਸਟ੍ਰਿਕਟ ਦੇ ਅੰਦਰ ਨੰਗਲਾ ਪਿੰਡ ਦੇ ਵਿੱਚ ਸਮਾਗਮ ਸ਼ੁਰੂ ਹੋਣੇ, ਉਹਨਾਂ ਤੇ 7-8-9 ਦੇ ਔਰ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ, ਉਹਨਾਂ ਤੇ ਪਾਬੰਦੀ ਲਾਈ। ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਹ ਕਿਹਾ ਕਿ ਇਹਨਾਂ ਤੇ ਪਾਬੰਦੀ ਨਹੀਂ ਲੱਗ ਸਕਦੀ, ਸਰਕਾਰਾਂ ਨੂੰ ਇਹ ਪ੍ਰੋਗਰਾਮਾਂ ਦੇ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ। ਅਰਦਾਸ ਬੇਨਤੀ ਕਰੇਗਾ ਜਥੇਦਾਰ ਸਾਹਿਬ ਨੂੰ ਕਿ ਇਹ ਜਿਹੜਾ ਬਿਆਨ ਦਿੱਤਾ, ਇਸ ਤੇ ਪਹਿਰਾ ਵੀ ਦੇਣਾ ਪਵੇਗਾ, ਉਹ ਇਸ ਤੇ ਪਹਿਰਾ ਦੇਣ, ਸਰਕਾਰ ਨੂੰ ਆਪਣੇ ਕਟਹਿਰੇ ਦੇ ਵਿੱਚ ਖੜਾ ਕਰਨ, ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਾਕਮ ਧਿਰ ਨੂੰ, ਤਾਂ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਉਸ ਦੇ ਉੱਤੇ ਸੰਗਤਾਂ ਅਮਲ ਕਰ ਰਹੀਆਂ ਨੇ, ਇਸ ਹਾਕਮ ਧਿਰ ਤੋਂ ਵੀ ਅਮਲ ਕਰਵਾਇਆ ਜਾਵੇ। ਦੱਸ ਕੇ ਵੀ ਬੇਨਤੀ ਕਰਨੀ ਚਾਹੇਗਾ ਕਿ ਸੰਗਤਾਂ ਦੇ ਅੰਦਰ ਕੁਝ ਐਸਾ ਵਿਚਾਰ, ਜਿਹੜੇ ਆਗੂ ਲੋਕ ਹੈ ਉਹਨਾਂ ਨੇ ਐਸੀ ਗੱਲ ਕਹੀ ਕਿ ਦੇਹਧਾਰੀ ਗੁਰੂ ਡੰਮ ਦੇ ਖਿਲਾਫ ਦਾਦੂਵਾਲ ਦੇ ਦੀਵਾਨਾਂ ਵਿੱਚ ਤਿੱਖੀ ਸ਼ਬਦਾਵਲੀ ਵਰਤੀ ਜਾਂਦੀ ਹੈ। ਪਰ ਜੋ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕੱਲ ਬਿਆਨ ਦਿੱਤਾ ਉਸ ਨੂੰ ਪੜ੍ਹੋ, ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਦਾਦੂਵਾਲ ਦੇ ਦੀਵਾਨਾਂ ਵਿੱਚ ਕਿਸੇ ਦੇ ਧਰਮ ਦਾ ਨੁਕਸਾਨ, ਕਿਸੇ ਦੇ ਧਰਮ ਦੇ ਖਿਲਾਫ਼ ਨਹੀਂ ਬੋਲਿਆ ਜਾਂਦਾ। ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਲਿਖਿਆ ਕਿ ਸੌਦਾ ਸਾਧ ਦਾ ਕੋਈ ਧਰਮ ਨਹੀਂ ਹੈ, ਉਹਦਾ ਕੋਈ ਅਕੀਦਾ ਨਹੀਂ ਹੈ, ਉਹਦੀ ਇੱਕ ਦੁਕਾਨਦਾਰੀ ਹੈ। ਸਿੱਧੇ ਲਫ਼ਜ਼ਾਂ ਦੇ ਅੰਦਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਬਿਆਨ ਕਹੇ ਹੈ, ਇਦੋਂ ਤਿੱਖੀ ਗੱਲ ਹੋਰ ਕੀ ਹੋ ਸਕਦੀ ਹੈ। ਉਹਨਾਂ ਨੇ ਤੇ ਸਪਸ਼ਟ ਕਹਿ ਦਿੱਤਾ, ਅਸੀਂ ਤਾਂ ਉਹਨਾਂ ਗੱਲਾਂ ਨੂੰ ਫਾਲੋ ਕਰਕੇ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ ਉਹਨੂੰ ਸਿਰ ਮੱਥੇ ਤੇ ਮੰਨਦਿਆਂ ਹੋਇਆਂ ਅਸੀਂ ਤੇ ਉਸ ਦਾ ਪ੍ਰਸਾਰ ਕਰ ਰਹੇ ਸੰਗਤ ਦੇ ਅੰਦਰ, ਕਿਉਂਕਿ ਹੁਕਮਨਾਮੇ ਵਿੱਚ ਲਿਖਿਆ ਗਿਆ ਕਿ ਜੇ ਦੇਹਧਾਰੀ ਗੁਰੂ ਡੰਮ ਹੈ, ਇਸ ਦੀਆਂ ਜਿਹੜੀਆਂ ਮੰਦ ਭਾਵਨਾਵਾਂ ਨੇ ਇਹਨਾਂ ਨੂੰ ਸੰਗਤਾਂ ਦੇ ਵਿੱਚੋਂ ਖਤਮ ਕੀਤਾ ਜਾਵੇ, ਦੇਹਧਾਰੀ ਗੁਰੂ ਡੰਮ ਦਾ ਪ੍ਰਸਾਰ ਆਪਣੇ ਸਿੱਖ ਧਰਮ ਦੇ ਵਿੱਚੋਂ ਪਰੇ ਹਟਾਇਆ ਜਾਵੇ। ਸੋਦਾਸ ਬੇਨਤੀ ਕਰੇਗਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿ ਸਿੱਖਾਂ ਦਾ ਜੋ ਸਰਮੌਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਬਾਕੀ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਨਾਲ ਲੈ ਕਰਕੇ ਉਸ ਚੀਜ਼ ਨੂੰ ਯਕੀਨੀ ਬਣਾਉਣ ਕਿ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹ ਲਾਗੂ ਹੋਵੇ, ਜੋ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਔਰ ਖਾਸ ਕਰ ਡੇਰਾ ਸਰਸਾ ਦੇ ਖਿਲਾਫ਼। ਤੇ ਦਾਸ ਇਹ ਵੀ ਬੇਨਤੀ ਕਰਨੀ ਚਾਹੇਗਾ ਕਿ ਸਿੱਖਾਂ ਨੇ ਜਦੋਂ ਵੀ ਕੀਤਾ ਸ਼ਾਂਤ ਪਈ ਰੋਸ, ਜੇ ਧਰਨਾ ਦਿੱਤਾ ਜਾਂ ਮਾਰਚ ਕੀਤਾ, ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ, ਪਰ ਫਿਰ ਵੀ ਉਹਨਾਂ ਤੇ ਲਾਠੀਆਂ ਚੱਲੀਆਂ, ਫਿਰ ਵੀ ਡਾਂਗਾਂ ਚੱਲੀਆਂ, ਤਸ਼ੱਦਦ ਹੋਇਆ। ਦੂਸਰੇ ਪਾਸੇ ਜਿਸ ਵੇਲੇ ਡੇਰਾ ਸਰਸਾ ਮੁਖੀ ਦੇ ਉੱਤੇ ਫਕੀਰ ਚੰਦ ਮੈਨੇਜਰ ਦਾ ਗੁਰਮੁਖ ਪਿਆਰੇ CBI ਨੇ ਕੇਸ ਸੰਭਾਲਿਆ, ਔਰ CBI ਨੇ ਕਿਹਾ ਕਿ ਜਿਹੜਾ ਫਕੀਰ ਚੰਦ ਹੈ ਇਸ ਦਾ ਜੋ ਕਤਲ ਹੈ ਉਹ ਡੇਰਾ ਸਰਸਾ ਮੁਖੀ ਦੇ ਵੱਲੋਂ ਕੀਤਾ ਗਿਆ ਜਾਂ ਨਹੀਂ ਕੀਤਾ, ਇਸ ਦੀ ਜਾਂਚ ਹੋਵੇਗੀ, ਮੁਕੱਦਮਾ ਦਰਜ ਕੀਤਾ ਗਿਆ। ਤਾਂ ਉਸ ਵੇਲੇ ਡੇਰਾ ਸਰਸਾ ਦੇ ਇਸ਼ਾਰੇ ਤੇ, ਮੁਖੀ ਦੇ ਇਸ਼ਾਰੇ ਤੇ, ਤਿੰਨ ਸਟੇਟਾਂ ਦੇ ਅੰਦਰ ਕਿੰਨੀ ਸਾੜ ਫੂਕ ਕੀਤੀ ਗਈ, ਪੰਜਾਬ, ਹਰਿਆਣਾ ਔਰ ਰਾਜਸਥਾਨ ਦੇ ਅੰਦਰ ਸਰਕਾਰ ਦੀਆਂ ਬੱਸਾਂ ਸਾੜੀਆਂ ਗਈਆਂ, ਆਮ ਲੋਕਾਂ ਦੇ ਵਹੀਕਲ ਸਾੜੇ ਗਏ, ਬਿਜਲੀ ਘਰ ਸਾੜੇ ਗਏ, ਔਰ ਇਸੇ ਤਰ੍ਹਾਂ ਟੈਲੀਫੋਨ ਐਕਸਚੇਂਜਾਂ ਸਾੜੀਆਂ ਗਈਆਂ, ਵੀਡੀਓ ਬਲਾਕ ਸਾੜੇ ਗਏ, ਔਰ ਜਿਨ੍ਹਾਂ ਲੋਕਾਂ ਨੇ ਸਾਰੀ ਸਾੜ ਫੂਕ ਕੀਤੀ ਉਹਨਾਂ ਤੇ ਕਿਤੇ ਲਾਠੀ ਚਾਰਜ ਨਹੀਂ ਹੋਇਆ। ਇਹ ਹੈਰਾਨੀ ਦੀ ਗੱਲ, ਚਿੰਤਾ ਦਾ ਵਿਸ਼ਾ, ਦੇਹਧਾਰੀ ਗੁਰੂ ਡੰਮ ਦੇ ਪੈਰੋਕਾਰ ਜੋ ਕੁਛ ਵੀ ਕਰਦੇ ਆ ਅਕਾਲੀ ਸਰਕਾਰ ਵੇਲੇ ਉਹਨਾਂ ਨੂੰ ਸਾਰਾ ਕੁਝ ਮੁਆਫ ਹੈ। ਉਹ ਸਿੱਖ ਧਰਮ ਦੀ ਤੁਹੀਨ ਕਰਦੇ ਉਹਨਾਂ ਨੂੰ ਮੁਆਫ ਹੈ, ਉਹ ਹਿੰਦੂ ਧਰਮ ਦੀ ਤੁਹੀਨ ਕਰਦੇ ਉਹਨਾਂ ਨੂੰ ਮੁਆਫ ਹੈ, ਕਿਉਂਕਿ ਡੇਰਾ ਸਰਸਾ ਮੁਖੀ ਸਾਰਿਆਂ ਦੇ ਲਿਬਾਸ ਪਾ ਕੇ, ਕਦੇ ਉਹ ਕਹਿੰਦਾ ਲਿਬਾਸ ਪਾ ਕੇ ਹੱਥ ਵਿੱਚ ਬੰਸਰੀ ਫੜ ਕੇ ਕਿ ਮੈਂ ਕ੍ਰਿਸ਼ਨ ਹਾਂ, ਕਦੇ ਉਹ ਕਹਿੰਦਾ ਮੈਂ ਪੈਗੰਬਰ ਹਾਂ, ਕਦੇ ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਹਾਂ। ਤੇ ਮਾਫ਼ ਕਰਨਾ ਗੁਰਮੁਖ ਪਿਆਰੇ, ਉਹਨੂੰ ਇੱਕ ਦਿਨ ਵੀ ਥਾਣਾ ਨੀ, ਉਹਨੂੰ ਇੱਕ ਦਿਨ ਵੀ ਜੇਲ੍ਹ ਨੀ ਲਿਜਾਇਆ ਜਾਂਦਾ। ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ, ਸਾਨੂੰ ਇਸ ਪਾਸੇ ਵੀ ਧਿਆਨ ਦੇਣਾ ਪਵੇਗਾ, ਇਸ ਪਾਸੇ ਦੇਖਣਾ ਪਵੇਗਾ ਜੋ ਤਸ਼ੱਦਦ ਪੰਜਾਬ ਦੇ ਅੰਦਰ ਸਿੱਖੀ ਦੇ ਉੱਤੇ ਹੋ ਰਿਹਾ, ਇਸ ਪਾਸੇ ਸਾਨੂੰ ਧਿਆਨ ਦੇਣਾ ਪਵੇਗਾ, ਔਰ ਜ਼ਿੰਮੇਵਾਰ ਆਗੂਆਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ। ਅਰਦਾਸ ਇਹ ਵੀ ਬੇਨਤੀ ਕਰਨੀ ਚਾਹੁੰਦਾ, ਭਾਵੇਂ ਪੰਜਾਬ ਸਰਕਾਰ ਨੇ ਸਾਡਾ ਉੱਥੇ ਸਮਾਗਮ ਬੰਦ ਕੀਤਾ 7 ਤਰੀਕ ਦਾ ਨੰਗਲਾ ਪਿੰਡ ਦੇ ਅੰਦਰ, ਜੋ ਉੱਥੇ ਤਿਆਰੀ ਵਾਸਤੇ ਟੈਂਟ ਸੌਂਡ ਗਿਆ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਤਸ਼ੱਦਦ ਕੀਤਾ, ਉਹਨਾਂ ਨੂੰ ਹਵਾਲਾਤਾਂ ਚ ਬੰਦ ਰੱਖਿਆ, ਨਹੀਂ ਲਗਾਉਣ ਦਿੱਤਾ। ਪਰ ਫਿਰ ਵੀ ਅਸੀਂ ਅੱਜ ਇੱਥੋਂ ਕਥਾ ਦੀ ਸਮਾਪਤੀ ਤੋਂ ਬਾਅਦ ਅਸੀਂ ਨੰਗਲੇ ਪਿੰਡ ਦੀ ਧਰਤੀ ਤੇ ਜਾਵਾਂਗੇ, ਚਾਹੇ ਪੰਜਾਬ ਸਰਕਾਰ ਗ੍ਰਿਫਤਾਰ ਕਰੇ, ਚਾਹੇ ਗੋਲੀਆਂ ਮਾਰੇ, ਚਾਹੇ ਕੁਝ ਨੁਕਸਾਨ ਕਰੇ, ਅਸੀਂ ਕੀਰਤਨ ਦੇ ਪ੍ਰੋਗਰਾਮ ਕਦੇ ਰੱਦ ਨਹੀਂ ਕਰਾਂਗੇ। ਨਾ ਹੀ ਸਿੱਖਾਂ ਨੇ ਕਦੇ ਜਾਬਰ ਦੇ ਜ਼ੁਲਮ ਦੇ ਅੱਗੇ ਗੋਡੇ ਟੇਕੇ ਹੈ, ਔਰ ਨਾ ਹੀ ਕਦੇ ਟੇਕਣੇ। ਜ਼ੁਲਮ ਬੜਾ ਹੋਇਆ ਮੀਰ ਮੰਨੂ ਦੀ ਜੇਲ੍ਹ ਦੇ ਅੰਦਰ, ਸਵਾ ਸਵਾ ਮਨ ਦੇ ਪੀਸਣੇ, ਉਹਨਾਂ ਮਾਤਾਵਾਂ ਬੀਬੀਆਂ ਦੇ ਬੱਚੇ ਝੋਲੀਆਂ ਚੋਂ ਖੋਹ ਕਰਕੇ ਉਹਨਾਂ ਦੇ ਡੱਕਰੇ ਕਰ ਦਿੱਤੇ, ਗਲਾਂ ਚ ਹਾਰ ਪਾ ਦਿੱਤੇ, ਨੇਜਿਆਂ ਤੇ ਟੰਗ ਦਿੱਤੇ, ਉਹਨਾਂ ਦੀਆਂ ਝੋਲੀਆਂ ਦੇ ਅੰਦਰ ਡੱਕਰੇ ਡੱਕਰੇ ਕਰਕੇ ਪਾ ਦਿੱਤੇ। ਪਰ ਉਹਨਾਂ ਮਹਾਨ ਮਾਤਾਵਾਂ ਬੀਬੀਆਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਅੰਦਰ ਇੰਨਾ ਦੁੱਖ ਝੱਲਣ ਦੇ ਬਾਵਜੂਦ ਵੀ ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦਿਆਂ ਜਿਆਚਾ ਨੂੰ ਰਹਿਰਾਜ ਸਾਹਿਬ ਦਾ ਪਾਠ ਕੀਤਾ ਤੇ ਉਹਨਾਂ ਦੀ ਅਰਦਾਸ ਸੀ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਦੇ ਭਾਣੇ ਅੰਦਰ 4 ਪੈਰ ਦਿਨ ਸੁੱਖ ਦਾ ਬਤੀਤ ਹੋਇਆ, 4 ਪੈਰ ਰਾਤ ਆਈ ਹੈ, ਆਪ ਦੇ ਭਾਣੇ ਨਾਲ ਬਾਣੀ ਨਾਲ ਜੋੜ ਕੇ ਬਤੀਤ ਕਰਵਾਉਣੀ, ਗਲਾਂ ਵਿੱਚ ਬੱਚਿਆਂ ਦੇ ਟੋਟਿਆਂ ਦੇ ਹਾਰ, ਨੇਜਿਆਂ ਤੇ ਬੱਚੇ ਟੰਗੇ ਹੋਏ ਹੈ, ਝੋਲੀ ਵਿੱਚ ਬੱਚਿਆਂ ਦੇ ਡੱਕਰੇ ਪਏ ਹੈ। ਪਰ ਉਹਨਾਂ ਦਾ ਸਿੱਖੀ ਸਿਦਰ, ਕਿਉਂਕਿ ਸਿੱਖ ਨੇ ਹਮੇਸ਼ਾ ਆਖਿਆ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਗੁਰੂ ਕੇ ਸਿੱਖਾਂ ਨੇ ਇਹਨਾਂ ਜਾਬਰ ਦੇ ਜ਼ੁਲਮ ਦਾ ਸਾਹਮਣਾ ਕੀਤਾ ਪਰ ਗੋਡੇ ਨਹੀਂ ਟੇਕੇ। ਇਤਿਹਾਸ ਹੈ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਜਿਉਂ ਜਿਉਂ ਵੀ ਸਿੱਖੀ ਨੂੰ ਜ਼ਾਲਮਾਂ ਨੇ ਜ਼ੁਲਮ ਕਰਕੇ ਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਸਿੱਖੀ ਨੇ ਕਦੇ ਗੋਡੇ ਨਹੀਂ ਟੇਕੇ। ਆਹੀ ਦਿੱਲੀ ਦੀ ਧਰਤੀ, ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹੀ ਆਖਿਆ ਕਿ ਤੁਸੀਂ ਇਸਲਾਮ ਵਿੱਚ ਆ ਜਾਓ, ਜਾਂ ਕੋਈ ਕਰਾਮਾਤ ਦਿਖਾਓ, ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਆਖਿਆ, ਔਰੰਗਜ਼ੇਬ ਤੇਰਾ ਜ਼ਬਰ ਤੇ ਜ਼ੁਲਮ ਸਾਨੂੰ ਸਾਡੇ ਅਕੀਦਿਆਂ ਤੋਂ, ਸਾਡੇ ਮਿਸ਼ਨ ਤੋਂ ਪਰੇ ਨਹੀਂ ਲਿਜਾ ਸਕਦਾ, ਸਿੱਖੀ ਸਿਦਕ ਤੋਂ ਪਰੇ ਨਹੀਂ ਲਿਜਾ ਸਕਦਾ। ਜੇ ਅਸੀਂ ਤੇਰੇ ਜ਼ੁਲਮ ਦੇ ਵਿਰੁੱਧ ਇੱਥੇ ਆਪ ਆਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਹਾਂ ਹਿੰਦੂ ਧਰਮ ਦੀ ਰੱਖਿਆ ਲਈ ਔਰ ਜ਼ਾਬਰ ਦੇ ਜ਼ੁਲਮ ਦੇ ਖਿਲਾਫ, ਤਾਂ ਅਸੀਂ ਇੱਥੇ ਬਲੀਦਾਨ ਦੇ ਦੇਵਾਂਗੇ, ਪਰ ਅਸੀਂ ਤੇਰੇ ਜ਼ਾਬਰ ਤੇ ਜ਼ੁਲਮ ਦੇ ਜਿਹੜਾ ਹੈ ਅੱਗੇ ਗੋਡੇ ਨਹੀਂ ਟੇਕਾਂਗੇ। ਜੇ ਕਰਾਮਾਤ ਦੀ ਗੱਲ ਹੈ ਇਸਲਾਮ ਵਿੱਚ ਹੋ ਸਕਦੀ ਹੈ, ਸਿੱਖ ਧਰਮ ਦੇ ਅੰਦਰ ਕਰਾਮਾਤ ਦੀ ਗੱਲ ਨਹੀਂ ਹੈ। ਕਰਾਮਾਤ ਕਹਿਰ ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਣ ਕਾ ਆਪ ਲਾਜਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਦੇਖ ਔਰੰਗਜ਼ੇਬ ਸਾਨੂੰ ਸਾਡਾ ਧਰਮ ਚੰਗਾ, ਤੈਨੂੰ ਤੇਰਾ ਧਰਮ ਚੰਗਾ ਸੀ, ਜ਼ਬਰਦਸਤੀ ਇਸਲਾਮ ਨੂੰ ਕਬੂਲਾਂਗੇ ਨਹੀਂ। ਆਖਿਆ ਮਰਨ ਵਾਸਤੇ ਤਿਆਰ ਹੋ ਜਾਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਔਰੰਗਜ਼ੇਬ ਨੂੰ ਜਵਾਬ ਦਿੱਤਾ, ਕਿਸੇ ਵਿਦਵਾਨ ਨੇ ਬੜੀਆਂ ਸੋਹਣੀਆਂ 4 ਲਾਈਨਾਂ ਲਿਖੀਆਂ ਨੇ। ਵਿਦਵਾਨ ਲਿਖਦਾ, ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਮੈਂ ਵੀ ਤੇਗ ਤੇ ਕੱਢ ਲਾ ਤੇਗ, ਤੂੰ ਵੀ 1-2 ਨੀ ਪਰਖ ਲਾ 100 ਤੇਗਾਂ, ਮੈਨੂੰ ਲੱਭਿਆ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰਾ ਨਾਮ ਹੀ ਤੇਗ ਹੈ, ਤੂੰ ਵੀ ਆਪਣੀ ਤਲਵਾਰ ਕੱਢ। ਆਹੀ ਦਿੱਲੀ ਦੀ ਧਰਤੀ, ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਂਕ ਵਿੱਚ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜ਼ਾਬਰ ਦੇ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ, شہادت دا جام پیتا اور ساڈے لئی راہ رسنایا کہ زابر دے جرم مورے گوڑے نہیں ٹیکنے اج پنجاب سرکار جرم کر رہی ہے ستگرو سچے بادشاہ کرپا کرن سکھ سنگتاں دا سہیوگ ہے سی اس پنجاب سرکار دے جرم اگے گوڑے نہیں ٹیکاں گے کیونکہ اس گرو دے نمانے سکھ ہیں جس گرو نے ساڈا راہ رسنایا ہے چت چرن کمل کا آسرا چت چرن کمل سنگ جوڑی ہے من لوچے بریانیاں گر شبدی من ہوڑی ہے باہیں جنہ دی پکڑی ہے سر دیجا باہیں نہ سوڑی ہے گر تیگ بہادر بولیا تار پئی ہے تار منہ سوڑی ہے تر مدارا جس مرنے تے جگ ڈرا میرا من آنند مرنے ہی دے پائیا پورن پرمانند گرو تیگ بہادر مہاراج کہن لگے رنگ دیو تیرے ظلم دے مورے اسی گوڈے نہیں ٹیکاں گے تو تیگ تلوار کڈ ساڈا سر کلم کرن واسطے ساڈا نام ہی تیگ ہے ستگرو سچے پادشاہ کہن لگے میں بھی تیگ تے کڈلا تیگ تو بھی ایک دو نہیں پرکھلا سو تیگا مینو لکبیا تیگ بہادری دا میرے سامنے نہیں سکدیاں ہو تیگا میں تا جم دیا تیگا دے شام آنی ویکھ پتا دیا پینیاں دو تیگا گرو تیگ بہادر مہاراج کہن لگے گرو ہرگوبند مہاراج نے میری پیری دیا دو تلواراں بنیاں دو تلواراں پہنیاں میری تے پیری دی گرو گھر دے ٹاڈیاں نے کبتا لکھی بھائی نتھا عبداللہ نے اس ویلے کہ ستگرو سچے پادشاہ نے دو تلواری بدھیاں ایک میری دی ایک پیر دی ایک عظمت دی ایک راج دی ایک راکھی کرے وزیر ہمت باہا کوٹ گڑھ دروازہ بلک وکیر دی نال سپاہی نال نیل مار دشٹا کرے تگیر جی پگ تیری کی جہانگیر دی گرو تیگ بہادر مہاراج کہن لگے رنگ جیب تیرے زبر دے سامنے گوڈے نہیں ٹیکاں گے ستگرو سچے پادشاہ کہندے سی تے جم دیا تیگاں دی شام آنی ویک پتا دیا پینیاں دو تیگاں میری پیری دیا دو تلواراں گرو تیگ بہادر مہاراج کہن لگے گرو ہرگوبند صاحب سچے پادشاہ دیا پینیاں دیکھیاں تے نالے سانو لکبے تیگ بہادری دا اتہاس دی کہاوت ہے گرمکھ پیارے کہ جس ویلے امرتسر صاحب دی جنگ ہوئی تاں اس ویلے گرو ہرگوبند صاحب سچے پادشاہ دے نال گرو تیگ بہادر مہاراج نے تلوار دے بڑے تیگ دے بڑے جوہر دکھائے تو اس ویلے سیویں پادشاہ کہن لگے تیگیا تو تے تیگ بہادر ہے تو تے بڑی بہادری دے جوہر دکھائے تیگ دے نال تلوار دے نال ظالم دے ظلم دے خلاف جوجے بچپن دے اندر چھوٹی اوستھا وچ تے پتا گردیو نے لقب دتا بہادری دا تے ستگرو سچے پادشاہ کہن لگے رنگ دیو نو مینو لقب یا تیگ بہادری دا میرے سامنے نہیں سکدیاں ہو تیگا ستگرو سچے پادشاہ کہندے میں تا جم دیا تیگاں دی شام آنی ویکھ پتا دیا پینیاں دو تیگاں ہن وی ستگرو سچے پادشاہ کہندے میرے پتا دی انکھ بہادری تے رہا پرکھدا تیرا پیو تیگاں ہن وی ویکھ لی آندے بھویکھے اندر میرے پوت نے واہنیاں او تیگاں اودی تیگ وچوں جڑی تیگ نکل لکھاں لو گی تیریاں کھو تیگاں گج کے آکھو ستنام ستگرو سچے پادشاہ مہاراج کہن لگے ہن وی ویکھ لی آندے بھویکھے اندر میرے پوت نے واہنیاں او تیگاں اودی تیگ وچوں جڑی تیگ نکل لکھاں لوے گی تیریاں کھو تیگاں رنگ جیب دے سامنے گوڈے نہیں ٹیکے شہادت دا جام پیتا گرو تیگ بہادر مہاراج نے تلک جنو راکھا پرب تاکا کینو بڑو کلو میں سکا ستگرو سچے پادشاہ مہاراج نے تیگ بہادر سی کریا کری نہ کنو آن ساڈے گرو صاحبانا نے تتی تبی تے بیٹھ کے گرو ارجن دے مہاراج نے بلیدان دیتا اج سکھ قوم دے اندر انکھ تے بہادری ستگرو سچے پادشاہ نے آپ بیجیے گرمکھ پیارے جڑی قوم تلوار دی دھار جو پیدا ہوئی اونوں تلوار نال جبر نال دبایا نہیں جا سکدا اج پنجاب دی دھرتی تے پنجاب سرکار زبردستی دبانا چاہندی ہے تلوار دے نال جبر دے نال پر اج دیکھنا ساد سنگت پنجاب دی دھرتی تے وسدے ہوئے او گرو کے پیارے جڑے اس جبر ظلم دی پرواہ نہ کردے ہوئے اج دوپہر دے دیوان وچ دو بجے دے قریب پنڈ ننگلا دی دھرتی تے پہنچن گے بڑے شانتمئی طریقے نال اپنا کتھا کیرتن دربار کرن واسطے ਕਿਉਂਕਿ ਉਹ ਜਾਬਰ ਦੇ ਜ਼ੁਲਮ ਮੂਰੇ ਗੋਡੇ ਨਹੀਂ ਟੇਕਦੇ। ਦਸ ਬੇਨਤੀ ਕਰੇਗਾ ਪੰਥਕ ਆਗੂਆਂ ਨੂੰ, ਉਹਨਾਂ ਸੰਤ ਮਹਾਤਮਾ ਨੂੰ ਜਿਹੜੇ ਧਰਮ ਦੇ ਨਾਂ ਤੇ ਵਿਚਰਦੇ ਆ, ਧਰਮ ਦੀ ਗੱਲ ਕਰਦੇ ਆ, ਔਰ ਪੰਜਾਬ ਦੀਆਂ ਉਹਨਾਂ ਸਿੱਖ ਸੰਗਤਾਂ ਨੂੰ ਔਰ ਨੇੜੇ ਨੇੜੇ ਵਸਦੇ ਹੋਰ, ਚਾਹੇ ਉਹ ਰਾਜਸਥਾਨ ਹਰਿਆਣੇ ਚ ਨੇੜੇ ਨੇੜੇ ਵਸਦੇ, ਦੂਰ ਵਸਦੀਆਂ ਸਿੱਖਾਂ ਨੂੰ ਸੰਗਤਾਂ ਨੂੰ ਦਸ ਬੇਨਤੀ ਨਹੀਂ ਕਰੇਗਾ ਜਿਹੜੇ ਨੇੜੇ ਨੇੜੇ ਵਸਦੇ ਆ ਕਿ ਅੱਜ ਨੰਗਲਾ ਦੀ ਧਰਤੀ ਦੇ ਉੱਤੇ ਉਹ ਪਹੁੰਚ ਕਰਕੇ ਆਪਣਾ ਕੀਰਤਨ ਦਰਬਾਰ ਕਰਨਗੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ, ਆਪਣੀ ਗੁਰੂ ਦੀ ਗੱਲ, ਗੁਰ ਸਿਧਾਂਤ ਦੀ ਗੱਲ, ਕਥਾ ਕੀਰਤਨ ਦਰਬਾਰ ਦੀ ਗੱਲ ਹੋਵੇਗੀ। ਉੱਥੇ ਅਸੀਂ ਕਿਸੇ ਸਰਕਾਰੀ ਜਬਰ ਦੇ ਸਾਹਮਣੇ ਗੋਡੇ ਨਹੀਂ ਟੇਕਾਂਗੇ, ਭਾਵੇਂ ਸਰਕਾਰਾਂ ਗ੍ਰਿਫਤਾਰ ਕਰਨ, ਝੂਠੇ ਮੁਕਦਮੇ ਦਰਜ ਕਰਨ, ਭਾਵੇਂ ਜੇਲ੍ਹਾਂ ਵਿੱਚ ਬੰਦ ਕਰਨ, ਭਾਵੇਂ ਲਾਠੀ ਚਾਰਜ ਕਰਨ, ਕੁਛ ਕਰਨ, ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ ਸਿੱਖ ਜਗਤ ਦੇ ਉੱਪਰ ਕਿ ਜਬਰ ਜ਼ੁਲਮ ਦਾ ਸਾਹਮਣਾ ਕਰਦੇ ਹੋਏ ਆਪਣੇ ਧਾਰਮਿਕ ਅਕੀਦਿਆਂ ਵੱਲ, ਆਪਣੇ ਮਿਸ਼ਨ ਵੱਲ ਵਧਣ, ਦਸ ਬੇਨਤੀ ਕਰੇਗਾ ਸਾਡਾ ਧਰਮ ਪ੍ਰਚਾਰ ਕਿਸੇ ਦੇ ਧਰਮ ਦੇ ਵਿੱਚ ਦਖਲ ਨਹੀਂ ਹੈ, ਅਸੀਂ ਆਪਣੇ ਧਰਮ ਵਿਚ ਪਰਪੱਕ ਹੋਣਾ, ਅਸੀਂ ਸਤਿਕਾਰ ਕਰਦੇ ਹਾਂ ਹਿੰਦੂ ਧਰਮ ਦਾ, ਈਸਾਈ ਧਰਮ ਦਾ, ਇਸਲਾਮ ਧਰਮ ਦਾ, ਉਹਨਾਂ ਨੂੰ ਉਹਨਾਂ ਦਾ ਧਰਮ ਮੁਬਾਰਕ, ਅਸੀਂ ਆਪਣੇ ਧਰਮ ਵਿਚ ਪੱਕੇ ਹੋ ਕੇ ਦੂਜੇ ਧਰਮਾਂ ਦਾ ਸਤਿਕਾਰ ਕਰਨਾ, ਪਰ ਜਿਹਨਾਂ ਲੋਕਾਂ ਦਾ ਧਰਮ ਹੀ ਕੋਈ ਨੀ। ਅੱਜ ਜਥੇਦਾਰ ਅਕਾਲ ਤਖ਼ਤ ਸਾਹਿਬ ਬਿਆਨ ਦੇ ਰਹੇ ਹੈ ਕਿ ਸੌਦਾ ਸਾਹਿਬ ਦਾ ਧਰਮ ਹੀ ਕੋਈ ਨੀ, ਧਾਰਮਿਕ ਅਕੀਦਾ ਹੀ ਕੋਈ ਨਹੀਂ ਹੈ, ਦੁਕਾਨਦਾਰੀ ਹੈ। ਇਹੀ ਗੱਲਾਂ ਦਾਸ ਸੰਗਤ ਦੇ ਵਿਚ ਕਹਿੰਦਾ ਕਿ ਭਾਈ ਜਿਹੜੇ ਇਹੋ ਜਿਹੇ ਦੇਹਧਾਰੀ ਗੁਰੂ ਡੰਮ ਪਖੰਡ ਦੇ ਡੇਰੇ ਬਣੇ, ਉਹਨਾਂ ਤੋਂ ਸਚੇਤ ਹੋਵੋ, ਆਪੋ ਆਪਣੇ ਧਰਮਾਂ ਨਾਲ ਜੁੜੋ, ਮੁਸਲਮਾਨ ਹੈ, ਹਿੰਦੂ ਹੈ, ਈਸਾਈ ਹੈ, ਆਪਣੇ ਧਰਮ ਗ੍ਰੰਥਾਂ ਨਾਲ, ਆਪਣੇ ਧਾਰਮਿਕ ਅਕੀਦਿਆਂ ਨਾਲ ਜੁੜਨ, ਔਰ ਜਿਹੜੇ ਅਸੀਂ ਸਿੱਖ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅੰਮ੍ਰਿਤ ਦੇ ਨਾਲ ਜੁੜੀਏ, ਗੁਰੂ ਦੇ ਸਿਧਾਂਤਾਂ ਨਾਲ ਜੁੜੀਏ, ਸਾਫ ਕਸੂਰਤ ਹੋਣਾ, ਨਸ਼ਿਆਂ ਤੋਂ ਰਹਿਤ ਹੋਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਪਰ ਇਹ ਗੁਰਮੁਖ ਪਿਆਰੇ ਦਾਸ ਇਹ ਵੀ ਬੇਨਤੀ ਕਰੇਗਾ, ਇਹ ਵੱਡੇ ਭਾਵ ਹੋਣਗੇ ਤਾਂ ਹੀ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਸਾਡੇ ਤੇ ਹੋਵੇਗੀ। ਕੱਲ ਜੋ ਆਪਾਂ ਵਿਚਾਰ ਲੜੀਵਾਰ ਗੁਰਬਾਣੀ ਦੀ ਸਰਵਣ ਕੀਤੇ ਸੀ, ਉਸ ਦੇ ਅੰਦਰ ਗੁਰਮੁਖ ਪਿਆਰੇ ਚੌਥੇ ਪਦੇ ਦੀ ਵਿਚਾਰ ਜਿਹੜੀ ਸੀ ਉਹ ਰਹਿ ਗਈ ਸੀ ਉਸ ਸ਼ਬਦ ਦੀ, ਭਾਵੇਂ ਕਿ ਅੱਜ ਗੁਰੂ ਕੇ ਗ੍ਰੰਥੀ ਸਿੰਘ ਸਾਹਿਬ ਵੱਲੋਂ ਅਗਲੇ ਸ਼ਬਦ ਦਾ ਗੁਰਮੁਖ ਪਿਆਰਿਓ ਜਿਹੜਾ ਹੈ ਉਹ ਪਾਠ ਕੀਤਾ ਗਿਆ, ਪਰ ਦਾਸ ਬੇਨਤੀ ਕਰੇਗਾ ਕੱਲ ਇੱਕ ਪਦੇ ਦੀ ਵਿਚਾਰ ਹੋਈ ਸੀ, ਇੱਕ ਪਦੇ ਦੀ ਵਿਚਾਰ ਉਸ ਸ਼ਬਦ ਦੀ ਅਜੇ ਬਾਕੀ ਹੈ। ਦਾਸ ਸੰਖੇਪ ਦੇ ਸ਼ਬਦਾਂ ਦੇ ਅੰਦਰ ਉਹ ਸ਼ਬਦ ਦੀ ਵਿਚਾਰ ਕਰਕੇ ਆਪ ਸੰਗਤਾਂ ਤੋਂ ਖਿਮਾ ਮੰਗੇਗਾ। ਆਓ ਗੁਰਮੁਖ ਪਿਆਰਿਓ ਮਨ ਬਿਰਤੀਆਂ ਨੂੰ ਜੋੜ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਉਹਨਾਂ ਬਚਨਾਂ ਦੀ ਵਿਚਾਰ ਨੂੰ ਸਰਵਣ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਕੀ ਉਪਦੇਸ਼ ਬਖਸ਼ ਰਹੇ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰ ਬਨ ਤੋਂ ਉਚਾਰਨ ਕੀਤੀ ਹੋਈ ਇਹ ਪਾਵਨ ਬਾਣੀ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰਦੇ, ਭਾਈ ਸੇਵਾ ਚ ਕੌਣ ਲੱਗਦਾ, ਜਾ ਕੇ ਮਸਤਕ ਭਾਗ, ਜਿਨ੍ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਉਹੀ ਸੇਵਾ ਲੱਗ। ਕੱਲ ਦੇ ਬਚਨ ਸਰਵਣ ਕੀਤੇ ਕਿ ਆਓ ਸੱਚੀ ਸੰਤ ਪਾਸ ਸੇਵਾ ਲੱਗ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆਓ ਗੁਰੂ ਚਰਨਾਂ ਵਿਚ, ਆਓ ਸਾਧ ਸੰਗਤ ਵਿਚ, ਸੇਵਾ ਵਿਚ ਲੱਗੋ। ਤੇ ਅੱਜ ਸੱਚੇ ਪਾਤਸ਼ਾਹ ਬਚਨ ਕਰ ਰਹੇ ਆ ਵੀ ਸੇਵਾ ਚ ਲੱਗਦਾ ਕੌਣ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ। ਦਾਸ ਇਹ ਵੀ ਬੇਨਤੀ ਕਰੇ ਸਿੱਖ ਜਗਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਸਤਕ ਭਾਗ ਦੀ ਗੱਲ ਕੀਤੀ ਹੈ, ਕਿਤੇ ਹੱਥ ਦੀਆਂ ਰੇਖਾਵਾਂ ਦੀ ਗੱਲ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ। ਜੋਤਿਸ ਦੀ ਗੱਲ ਸਨਾਤਨ ਮਤ ਵਿਚ ਹੋ ਸਕਦੀ ਹੈ, ਪਰ ਸਿੱਖ ਮਤ ਵਿਚ, ਸਿੱਖ ਧਰਮ ਵਿਚ ਨਹੀਂ ਹੈ। ਜਿਹੜੇ ਗੁਰੂ ਕੇ ਸਿੱਖ ਜੋਤਿਸ਼ੀਆਂ ਦੇ ਕੋਲੇ ਹੱਥ ਦੀਆਂ ਰੇਖਾਵਾਂ ਦਿਖਾ ਕੇ ਆਪਣਾ ਭਵਿੱਖ ਲੱਭਦੇ ਫਿਰਦੇ ਆ, ਉਹ ਭੁੱਲੇ ਭਟਕੇ ਫਿਰਦੇ ਆ। ਗੁਰਬਾਣੀ ਦੇ ਅੰਦਰ ਮਸਤਕ ਭਾਗ ਦੀ ਗੱਲ ਕੀਤੀ, ਮਸਤਕ ਦੇ ਲੇਖਾਂ ਦੀ ਗੱਲ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਨੇ, ਹੱਥ ਦੀਆਂ ਰੇਖਾਵਾਂ ਦੀ ਗੱਲ ਨਹੀਂ ਵੀ ਜੋਤਿਸ਼ੀਆਂ ਦੇ ਕੋਲੇ ਹੱਥ ਦਿਖਾ ਕੇ ਆਪਣਾ ਭਵਿੱਖ ਲੱਭਦੇ ਫਿਰੋ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਵਚਨ ਹੈ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਮਸਤਕ ਦੀ ਗੱਲ ਅੱਜ ਵੀ ਸੱਚੇ ਪਾਤਸ਼ਾਹ ਬਚਨ ਕਰ ਰਹੇ, ਜਾ ਕੇ ਮਸਤਕ ਭਾਗ ਸੇ ਸੇਵਾ ਲਾ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ ਆ ਉਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਵਿਚ ਲੱਗਦੇ। ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ, ਜਿਹੜੇ ਸਾਧ ਸੰਗਤ ਵਿਚ ਆ ਜਾਂਦੇ ਉਹਨਾਂ ਦੀ ਆਸਾ ਪੂਰਨ ਹੋ ਜਾਂਦੀ ਹੈ, ਉਹਨਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਦੇ ਆ। ਜਿਹੜੇ ਸਾਧ ਸੰਗਤ ਗੁਰੂ ਚਰਨਾਂ ਵਿੱਚ ਆਉਂਦੇ ਆ ਆਸਾ ਉਹਨਾਂ ਦੀ ਪੂਰਨ ਹੁੰਦੀ ਆ, ਜਿਹੜੇ ਦੰਭ ਪਖੰਡ ਦੇ ਡੇਰਿਆਂ ਚ ਤੁਰੇ ਫਿਰਦੇ ਆ, ਦੰਭੀਆਂ ਪਖੰਡੀਆਂ ਕੋਲੇ, ਤਾਗੇ ਤਵੀਤਾਂ ਵਾਲਿਆਂ ਕੋਲੇ, ਡੋਲੀਆਂ ਖਿਡਾਉਣ ਵਾਲਿਆਂ ਕੋਲੇ, ਉਹਨਾਂ ਦੀ ਆਸਾ ਪੂਰਨ ਨਹੀਂ ਹੁੰਦੀ। ਉਹ ਤੇ ਸਗੋਂ ਆਰਥਿਕ ਮਾਨਸਿਕ ਤੇ ਸਰੀਰਕ ਲੁੱਟ ਦਾ ਸ਼ਿਕਾਰ ਹੁੰਦੇ ਆ। ਸੱਚੇ ਪਾਤਸ਼ਾਹ ਬਚਨ ਕਰਦੇ ਉਹਨਾਂ ਦੀ ਆਸ ਪੂਰਨ ਹੈ ਜਿਹੜੇ ਸਾਧ ਸੰਗਤ ਵਿੱਚ ਆਉਂਦੇ ਆ। ਸਾਧ ਸੰਗ ਹਰ ਕਾ ਰੰਗ ਗੋਬਿੰਦ ਸਿਮਰਨ ਲਾਗਿਆ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਭਾਈ ਸਾਧ ਸੰਗਤ ਦੀ ਬਰਕਤ ਦੇ ਨਾਲ ਹੀ ਮਨੁੱਖ ਪਰਮਾਤਮਾ ਵਿੱਚ ਜੁੜਦਾ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਫਿਰ ਉਹ ਜਿਹੜੇ ਜੀਵ ਸਾਧ ਸੰਗਤ ਗੁਰੂ ਚਰਨਾਂ ਚ ਆਉਂਦੇ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਤੇ ਉਹ ਸਿਮਰਨ ਵਿੱਚ ਜੁੜ ਜਾਂਦੇ ਆ, ਬੰਦਗੀ ਵਿੱਚ ਜੁੜ ਜਾਂਦੇ। ਭਰਮ ਮੋਹ ਬੇਕਾਰ ਦੂਜਾ ਸਗਲ ਤਨਹਿਤੇ ਆ ਗਿਆ। ਜਿਹੜੇ ਪੂਰੇ ਗੁਰੂ ਦੇ ਚਰਨਾਂ ਚ ਆ ਜਾਂਦੇ ਆ ਉਹਨਾਂ ਦੇ ਭਰਮ ਟੁੱਟ ਜਾਂਦੇ। ਦੇਹ ਧਾਰੀ ਗੁਰੂ ਤੇ ਪਾਉਂਦੇ ਹੀ ਭਰਮ ਆ, ਸ਼ਬਦ ਗੁਰੂ ਸਾਡੇ ਭਰਮ ਕੱਢਦਾ, ਉਹਨਾਂ ਦੇ ਭਰਮ ਮਿਟ ਜਾਂਦੇ ਆ, ਉਹ ਮੋਹ ਤੋਂ ਦੂਰ ਹੋ ਜਾਂਦੇ ਆ, ਉਹ ਵਿਕਾਰਾਂ ਤੋਂ ਉੱਪਰ ਉੱਠ ਜਾਂਦੇ ਆ, ਦੂਜੇ ਭਾਵ ਤੋਂ ਦੂਰ ਹੋ ਜਾਂਦੇ ਆ, ਕਿਉਂਕਿ ਦੂਜਾ ਭਾਵ ਸਾਨੂੰ ਗੁਰਮਤਿ ਤੋਂ ਤੋੜ ਕੇ ਮਨਮਤ ਵਾਲੇ ਪਾਸੇ ਲੈ ਜਾਂਦਾ। ਸਤਿਗੁਰੂ ਕਹਿੰਦੇ ਉਹਨਾਂ ਨੇ ਸਗਲ ਤਨੇ ਤਿਆਗਿਆ, ਸਾਰਾ ਕੁਝ ਉਹਨਾਂ ਨੇ ਤਿਆਗ ਦਿੱਤਾ ਜਿਹੜੇ ਸਾਧ ਸੰਗਤ ਤੇ ਰਾਹੀਂ ਗੁਰੂ ਚਰਨਾਂ ਵਿੱਚ ਆ ਕੇ, ਸਾਧ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ, ਗੁਰੂ ਚਰਨਾਂ ਵਿੱਚ ਆ ਕੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਸਾਰੇ ਕਾਸੇ ਨੂੰ ਤਿਆਗ ਦਿੱਤਾ। ਮਨ ਸ਼ਾਂਤ ਸਹਿਜ ਸੁਭਾਉ ਬੂਟਾ ਅੰਤ ਮੰਗਲ ਗੁਣ ਗਾਇਆ। ਤੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਸਾਧ ਸੰਗਤ ਚ ਆਉਂਦੇ ਆ ਉਹਨਾਂ ਦੇ ਮਨ ਵਿੱਚ ਠੰਡ ਵਰਤ ਜਾਂਦੀ, ਸ਼ਾਂਤੀ ਵਰਤ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਨਿਹਚਲ ਗੁਰਮੁਖ ਪਿਆਰੇ ਹੋ ਜਾਂਦੇ ਹੋ, ਫਿਰ ਚਲਾਏ ਮਾਨ ਨਹੀਂ ਹੁੰਦੇ, ਉਹਨਾਂ ਦੀ ਚੰਚਲਤਾ ਖਤਮ ਹੋ ਜਾਂਦੀ ਹੈ, ਸਤਿਗੁਰ ਦੀ ਕਿਰਪਾ ਹੁੰਦੀ ਹੈ, ਉਹਨਾਂ ਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ। ਉਹ ਪ੍ਰੇਮ ਸਾਜ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰ ਦੀ ਰਹਿਮਤ ਹੁੰਦੀ ਹੈ, ਨਾਨਕ ਵਖਾਣੈ ਗੁਰ ਬਚਨ ਜਾਣੈ ਜਾਤਾ ਮਸਤਕ ਭਾਗ ਸੇ ਸੇਵਾ ਲਾਇਆ। ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ। ਗੁਰੂ ਸਾਹਿਬ ਬਚਨ ਕਰ ਰਹੇ ਨੇ ਭਾਈ ਨਾਨਕ ਵਖਾਣੈ, ਨਾਨਕ ਨਾਮ ਦੀ ਮੋਹਰ ਲਗਾ ਕੇ ਸਤਿਗੁਰ ਬਚਨ ਕਰ ਰਹੇ ਭਾਈ ਗੁਰਬਚਨ ਜਾਣੈ। ਜਿਹੜੇ ਗੁਰੂ ਦੇ ਬਚਨਾਂ ਨੂੰ ਜਾਣਦੇ, ਗੁਰੂ ਦੇ ਬਚਨਾਂ ਨਾਲ ਜੁੜਦੇ, ਗੁਰੂ ਦੇ ਬਚਨਾਂ ਨੂੰ ਹਿਰਦੇ ਚ ਵਸਾ ਲੈਂਦੇ ਆ, ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਤੇ ਰਹਿਮਤ ਕਰਦੇ ਆ। ਜਾ ਕੇ ਮਸਤਕ ਭਾਗ ਸੇ ਸੇਵਾ ਲਾ, ਉਹਨਾਂ ਦੇ ਮੱਥੇ ਦੇ ਭਾਗ ਜਾਗਦੇ ਤੇ ਉਹ ਸੇਵਾ ਵਿੱਚ ਲੱਗਦੇ ਆ, ਕੌਮ ਦੀ ਸੇਵਾ, ਧਰਮ ਦੀ ਸੇਵਾ, ਸਮਾਜ ਦੀ ਸੇਵਾ। ਆਓ ਗੁਰਮੁਖ ਪਿਆਰੇ ਪੂਰੇ ਗੁਰੂ ਦੀ ਸ਼ਰਨ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ ਜਾਈਏ, ਨਸ਼ਿਆਂ ਵਿਸ਼ਿਆਂ ਤੋਂ ਰਹਿਤ ਹੋ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਈਏ ਤੇ ਸਿੱਖੀ ਦੀ ਸੇਵਾ, ਸਮਾਜ ਦੀ ਸੇਵਾ। ਜਿਹੜਾ ਸਿੱਖ ਧਰਮ ਦੇ ਅੰਦਰ ਸਾਡੇ ਸਮਾਜ ਵਿੱਚ ਮਨਮਤ ਦਾ ਕੂੜਾ ਕਰਕਟ ਫੈਲਿਆ, ਦੇਹਧਾਰੀ ਗੁਰੂ ਡੰਮ ਦਾ ਕੂੜਾ ਕਰਕਟ ਫੈਲਿਆ, ਇਹਨੂੰ ਝਾੜੂ ਲੈ ਕੇ ਹੂੰਜ ਦਈਏ ਸਾਡੇ ਸਿੱਖ ਧਰਮ ਦੇ ਅੰਦਰੋਂ, ਸਾਡੇ ਸਮਾਜ ਦੇ ਅੰਦਰੋਂ, ਸਾਡੇ ਦੇਸ਼ ਦੇ ਅੰਦਰੋਂ, ਤਾਂ ਕਿ ਇੱਥੇ ਸਹੀ ਧਰਮਾਂ ਦਾ ਜੋ ਪ੍ਰਚਾਰ ਹੈ ਨਰੋਲ, ਚਾਹੇ ਉਹ ਹਿੰਦੂ ਧਰਮ ਹੈ, ਈਸਾਈ ਧਰਮ ਹੈ, ਮੁਸਲਮਾਨ ਧਰਮ ਹੈ, ਤੇ ਸਾਡਾ ਸਤਿਗੁਰ ਸੱਚੇ ਪਾਤਸ਼ਾਹ ਦਾ ਬਖਸ਼ਿਆ ਸਿੱਖ ਧਰਮ ਹੈ, ਜਿਹੜੀ ਖਾਲਸਾਈ ਦੀ ਵਿਚਾਰਧਾਰਾ ਹੈ, ਨਰੋਲ ਵਿਚਾਰਧਾਰਾ, ਨਿਰਮਲਤਾਈ ਦੀ, ਉਹ ਸੰਸਾਰ ਦੇ ਵਿੱਚ ਪਸਰੇ। ਗੁਰਸੰਗਤਾਂ ਦੇ ਚਰਨਾਂ ਚ ਅਰਦਾਸ ਹੈ ਕਿ ਆਓ ਸਾਰੇ ਆਪਾਂ ਉਪਰਾਲੇ ਕਰੀਏ, ਗੁਰੂ ਚਰਨਾਂ ਚ ਅਰਦਾਸ ਕਰੀਏ, ਮਹਾਰਾਜ ਸਾਨੂੰ ਤਾਕਤ ਬਖਸ਼ਣ। ਅਰਦਾਸ ਬੇਨਤੀ ਕਰੇਗਾ, ਇਹ ਤਾਕਤ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਮਿਲਦੀ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਇਹ ਤਾਕਤ ਬਖਸ਼ਣ ਕਿ ਅਸੀਂ ਇਹ ਸੇਵਾ ਕਰ ਸਕੀਏ। ਗੁਰਮੁਖ ਪਿਆਰੇ ਸਾਰੇ ਹੀ ਔਰ ਸਤਿਗੁਰ ਦੀ ਰਹਿਮਤ ਨਾਲ ਜੁੜਾਂਗੇ ਤੇ ਫਿਰ ਇਹ ਸਾਰੀਆਂ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੋਣਗੀਆਂ। ਸਤਿਗੁਰ ਦੀ ਰਹਿਮਤ ਦੇ ਨਾਲ ਨਿਰਭਉ ਦੇ ਨਾਲ ਜੁੜਾਂਗੇ ਤੇ ਭੈ ਜਿਹੜੇ ਉਹ ਖਤਮ ਹੋ ਜਾਣਗੇ। ਨਿਰਭਉ ਜਪੈ ਸਗਲ ਭਉ ਮਿਟੈ, ਜਦੋਂ ਨਿਰਭਉ ਨੂੰ ਜਪਾਂਗੇ ਤੇ ਸਾਰੇ ਡਰ ਭੈ ਖਤਮ ਹੋ ਜਾਣੇ ਆ। ਸਤਿਗੁਰਾਂ ਦੀ ਬਾਣੀ ਕਹਿੰਦੀ ਭੈ ਕਾਹੂ ਕੋ ਦੇਤ ਨਹਿ, ਨਾ ਭੈ ਮਾਨ ਧਿਆਨ, ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਮੰਨਣਾ। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਬਖਸ਼ਿਆ ਹੈ। ਆਓ ਇਹਨਾਂ ਉਪਦੇਸ਼ਾਂ ਤੇ ਪਹਿਰਾ ਦੇ ਕੇ ਆਪਣਾ ਜੀਵਨ ਸਫਲ ਕਰ ਰਹੀ ਹੈ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਫਿਰ ਸਤਿਗੁਰ ਦੀ ਹੋਵੇ ਸਾਡੇ ਤੇ ਰਹਿਮਤ। ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬਹੁਤ ਧੰਨਵਾਦ ਸਮੂਹ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਦਾ, ਔਰ ਇੱਥੇ ਹਾਜ਼ਰੀ ਭਰਨ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸੇਵਾਦਾਰਾਂ ਦਾ, ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ, ਵਿਦਵਾਨ ਜੋ ਵੀ ਇੱਥੇ ਸੇਵਾ ਨਿਭਾਉਂਦੇ ਆ, ਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ, ਜਿਹਨਾਂ ਆਪਣੇ ਸਮੇਂ ਚੋਂ ਸਮਾਂ ਦੇ ਕੇ ਨਵਾਜਿਆ। ਤੇ ਦਾਸ ਬੇਨਤੀ ਕਰੇਗਾ, ਇਹ ਜਿਹੜਾ ਸਮਾਂ ਸੀ ਕਈ ਮਹੀਨੇ ਪਹਿਲਾਂ ਦਾ ਉਲੀਕਿਆ ਹੋਇਆ ਸਮਾਂ ਸੀ, ਦੋ ਦਿਨ ਦਾ ਸਮਾਂ ਜਿਹੜਾ ਪਹਿਲੇ ਦਿਨ ਉਹ ਕੈਂਸਲ ਹੋ ਗਿਆ, ਤੇ ਆਹ ਜਿਹੜੀ ਸੇਵਾ ਦੋ ਦਿਨ ਦੀ ਆਪ ਸੰਗਤਾਂ ਦੇ ਚਰਨਾਂ ਚ ਦਾਸ ਨਿਭਾ ਸਕਿਆ। ਸੇਵਾ ਕਰਦਿਆਂ, ਬਾਣੀ ਦੀ ਵਿਚਾਰ ਕਰਦਿਆਂ, ਮੌਜੂਦਾ ਹਾਲਾਤਾਂ ਦੀ, ਜਿਹੜੇ ਸੰਤਾਪ ਨੂੰ ਸਾਨੂੰ ਪਿੰਡੇ ਤੇ ਹੰਡਾਉਣਾ ਪੈ ਰਿਹਾ, ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਦੀ ਵਿਚਾਰ ਕਰਦਿਆਂ, ਕੋਈ ਵੱਧ ਘੱਟ ਸਿੱਖ ਸੰਗਤਾਂ ਦੇ ਗੁਰਮਤ ਦੇ ਖਿਲਾਫ ਬੋਲਿਆ ਗਿਆ ਹੋਵੇ, ਤੇ ਦਾਸ ਖਿਮਾ ਚਾਹੁੰਦਾ ਔਰ ਅਰਦਾਸ ਕਰਦਾ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਕੋਲ ਦਾਸ ਔਰ ਗੁਰੂ ਚਰਨਾਂ ਕਿ ਤੁਸੀਂ ਸਾਡੇ ਮੋਢੇ ਨਾਲ ਮੋਢਾ ਜੋੜੋ, ਸਤਿਗੁਰ ਆਸ਼ੀਰਵਾਦ ਬਖਸ਼ਣ, ਤਾਂ ਕਿ ਧਰਮ ਦਾ ਪ੍ਰਚਾਰ ਜਿਹੜਾ ਨਿਰੰਤਰ ਜਾਰੀ ਰਹੇ। ਸਰਕਾਰਾਂ ਜਿੰਨਾ ਮਰਜ਼ੀ ਜ਼ਬਰ ਤੇ ਜ਼ੁਲਮ ਕਰਨ, ਅਸੀਂ ਉਸ ਜ਼ਬਰ ਜ਼ੁਲਮ ਦੀ ਪਰਵਾਹ ਨਾ ਕਰਦੇ ਹੋਏ ਗੁਰਬਾਣੀ ਦੇ ਸਿਧਾਂਤਾਂ ਦੀ, ਗੁਰਮਤ ਦੇ ਪ੍ਰਚਾਰ ਦੇ ਉੱਤੇ ਪਹਿਰਾ ਦੇਈਏ। ਸਤਿਗੁਰ ਸੱਚੇ ਪਾਤਸ਼ਾਹ ਆਸ਼ੀਰਵਾਦ ਬਖਸ਼ਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਆਪ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਨੀ ਕਿ ਸਤਿਗੁਰ ਸੇਵਾ ਸਿਮਨ ਗੁਰਸਿੱਖੀ ਦੀ ਦਾਤ ਬਖਸ਼ਣ, ਬਖਸ਼ੀ ਹੋਈ ਸੇਵਾ ਸਿਮਨ ਗੁਰਸਿੱਖੀ ਦੀ ਦਾਤ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਆਪ ਸੰਗਤਾਂ ਨੇ ਬੇਨਤੀ ਨੂੰ ਪ੍ਰਵਾਨ ਕਰਨਾ ਅਰਦਾਸ ਇਥੋਂ ਮੀਡੀਆ ਦੇ ਰਾਹੀਂ, ਨੰਗਲਾ ਪਿੰਡ ਸੰਗਰੂਰ ਦੇ ਵਿਚ ਹੈ ਜਿਹੜਾ, ਉਥੇ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਉਹਨਾਂ ਨੂੰ ਪਹੁੰਚਣ ਲਈ ਦਾਸ ਸੱਦਾ ਦਿੰਦਾ ਕਿ ਜਿਹੜੇ ਨੇੜੇ ਨੇੜੇ ਅੱਜ ਦੁਪਹਿਰ ਦੇ ਸਮਾਗਮ ਵਿਚ ਉਥੇ ਜ਼ਰੂਰ ਸੰਗਤਾਂ ਪਹੁੰਚਣ। ਦਾਸ ਵੀ ਉਥੇ ਆ ਰਿਹਾ ਹੈ। ਆਪ ਸੰਗਤਾਂ ਦੀ ਸੇਵਾ ਦੇ ਵਿਚ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ, ਜਿਨ੍ਹਾਂ ਨੇ ਇਸ ਸਰਕਾਰ ਦੇ ਜ਼ਬਰ ਦੇ ਖਿਲਾਫ਼ ਪੰਥਕ ਜਥੇਬੰਦੀਆਂ, ਜਥੇਦਾਰ ਸਾਹਿਬਾਨ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸੰਸਥਾਵਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਸੰਸਥਾਵਾਂ, ਫੈਡਰੇਸ਼ਨਾਂ, ਪੰਥਕ ਆਗੂ ਸਾਹਿਬਾਨ, ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ, ਦਾਸ ਉਹਨਾਂ ਦਾ ਧੰਨਵਾਦ ਕਰਦਾ ਹੈ। ਗੁਰਫਤਿਹ ਦੀ ਸਾਂਝ ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਾਰੇ ਕਰਾਂਗੇ। ਆਓ ਸਾਰੀਆਂ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਸੀਸ ਝੁਕਾਉਂਦੇ ਹੋਏ ਗੁਰਫਤਿਹ ਦੀ ਸਾਂਝ ਕਰੋ। ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।